सतनाम श्री वाहे गुरु साहिब जी जात सरी महला चौथा कर पहला चौपद एक ओंकार सतगुर प्रसाद रतन नाम हर बसिया गुर हाथ धरो मेरा माथा जन्म जन्म के तिल दुख दुख उतर गुर नाम दियो रिम लथा मेरा हुरा रतन नाम हर बसिया गुर हाथ धरो मेरा माथा जन्म जन्म के किन दुख दुख उतर गुर नाम दियो रिम लथा मेरे मन भज राम नाम सब अर्था गुर पूरा हर नाम गुरमाया बिन नावा जीवन बिरथा रहा बिन गुर मेरा भय है मन मुख ते मोह माया तिन साधु चरण नसे प्रभु तिन साधु जन्म अकथा जिन साधु चरण साध पग सेवे तिन सपने जन्म समथा मोको पूजा दास दास दासन को हर दया तार जगन्नाथ हम अंगने ज्ञानहीन अज्ञान के चल मार्ग पंथा हम अंगने अंचल दूजा जन नानक चल मिलंथा हम अंगने ज्ञानहीन अज्ञान के चल मार्ग पंथा हम अंगने अंचल दूजा जन नानक चल मिलंथा
वाहिगुरु जी का खालसा वाहिगुरु जी की फतेह राजान राज पान अन पान देवान देव उपमा महान हाजरा हजूर जहरा जहूर छत्र चवर सिंघासन दे मालक गुरपा गद्दी पर विराजमान शब्द गुरु धन धन सतगुरु श्री गुरु ग्रंथ साहिब सच्चे पातशाह महाराज जी की पावन पवित्र हजूरी अंदर अते सचखंड श्री हरिमंदर साहिब जी के अमृत सर साहिब जी की पावन नगरी के अंदर गुरु चरणा दे विच दर्शन इशनान करदिया होया नतमस्तक होंदिया होया जितने भी माई भाई आप गुरु चरणा दे विच सज करके बैठे जे सतगुरु सच्चे पातशाह जी की अपार रहमत कृपा अपने सारियां ते हुई है कि आपां रोजाना की तरह गुरु हाजूरी दे अंदर बैठ करके सत संगत करन वास्ते गुरु चरणा विच नतमस्तक होए हां रोजाना ही इन्हां पवित्र अस्थाना ते जो आपां नूं सचखंड श्री हरिमंदर साहिब जी तों पावन पवित्र हुक्मनामे दी बख्शिश हुंदी है पावन पवित्र हुक्मनामा प्राप्त हुंदा है, उस दी आपां रोजाना ही सिंह साहिबाना दे पासों, विद्वान कथावाचकां सिंघां दे पासों रोजाना ही सरवण करदे हां। अज दा जिहड़ा आपां नूं पावन पवित्र हुक्मनामा बख्शिश होया है, उस दा मूल पाठ भाई साहब जी दी रसना तो आप जी ने सरवण कीता है। धन गुरु रामदास सच्चे पातशाह जी दा ई उच्चारण कीता शब्द है। गुरु रामदास सच्चे पातशाह महाराज जी ने इहदे विच आ करके इस पवित्र शब्द दे अंदर बहुत ज्यादा बेनतियां भी कीतियां ने ते इह दर्शाउण दा जतन कीता है कि धन गुरु अमरदास सच्चे पातशाह जी ने मेहर भरिया हथ साडे सिर उत्ते रखिया अते बेअंत कृपा रहमत बख्शिश कीती ते सानू नाम दी दात दित्ती। जेड़ा इस पावन शब्द दा मूल पाठ है, मुख भाव है, ओ इस शब्द दा है रहाओ वाला बंद, रहाओ वाली पौड़ी, जेदा जिक्र गुरु रामदास पातशाह जी ने कीता, मेरे मान भज राम नाम सब अर्था, गुर पूरे हर नाम दरड़ाया, बिन नामे जीवन बिरथा। ए गुरु साहिब जी ने इस पावन शब्द दे अंदर मूल भाव लिखिया है। सतगुरु सच्चे पातशाह महाराज कहिंदे, हे मेरे मना, उस अकाल पुरख रमे हुए परमात्मा दा नाम जिहड़ा है ओ जपना करते, परमात्मा दा नाम ही सारियां तो अमोलक है। संगत जी, सतगुरु दी पावन बाणी दे अंदर बड़े थावां ते नाम दा जिक्र गुरु साहिब जी ने पवित्र गुरबाणी विच कीता है, पर इत्थे गुरु साहिब जी ने कहा कि जिहड़ा नाम गुरु ने कृपा करके बख्शिश करके सीस ते मेहर भरिया हथ दा करके दिता, उस नाम दे जरिए ही अमोलक नाम दी कृपा दे नाल ही असी उस अकाल पुरख परमात्मा दे चरणा च प्रवान हो गए। सो इस करके सतगुरु जी कहिंदे, अगर जे इह सिमरन परमात्मा ने नाम दा सिमरन अगर नहीं कीता, जीव अपनी जिंदगी जीवन दे विच परमात्मा दा सिमरन भजन बंदगी नहीं करदा, ते फिर उस सिमरन तो बगैर इह जिहड़ा जीवन मनुखा जन्म मिलिया है ਇਹ ਬਿਲਕੁਲ ਵਿਅਰਥ ਹੈ, ਨਿਸਫਲ ਹੈ। ਇਹ ਆਇਆ ਵੀ ਮਨੁੱਖ ਨਾਮ ਤੋਂ ਬਗੈਰ ਉਹੋ ਜਿਹਾ ਤੇ ਨਾ ਆਇਆ ਵੀ ਉਹੋ ਜਿਹਾ, ਜਨਮ ਲਿਆ ਵੀ ਬੰਦੇ ਦਾ ਜਿਹੜਾ ਇਹ ਉਹੋ ਜਿਹਾ ਹੈ ਬਗੈਰ ਨਾਮ ਤੋਂ, ਕਮਾਈ ਤੋਂ ਬਗੈਰ, ਤੇ ਨਾ ਜਨਮ ਲਿਆ ਵੀ ਉਹੋ ਜਿਹਾ ਹੀ ਹੈ। ਕਿਉਂਕਿ ਜਿੰਨਾ ਚਿਰ ਤੱਕ ਮਨੁੱਖਾ ਦੇਹੀ ਨੂੰ, ਮਨੁੱਖਾ ਜੀਵਨ ਨੂੰ ਅਸੀਂ ਸਫਲਿਆ ਨਹੀਂ ਕਰਕੇ ਇੱਥੋਂ ਜਾਂਦੇ, ਉਹਨਾਂ ਚਿਰ ਤੱਕ ਸੰਗਤ ਜੀ ਸਾਡਾ ਇਹ ਲੋਕ ਤੇ ਪਰਲੋਕ ਸੁਹੇਲਾ ਨਹੀਂ ਹੋਵੇਗਾ। ਸਭ ਤੋਂ ਵੱਡਾ ਜਿਹੜਾ ਸਾਧਨ ਹੈ ਸੰਸਾਰ ਸਾਗਰ ਤੋਂ ਮੁਕਤ ਹੋਣ ਦਾ, ਉਹ ਹੈ ਨਾਮ ਰੂਪੀ ਸਾਧਨ। ਜਿਵੇਂ ਆਪਾਂ ਰੋਜ਼ ਪੜ੍ਹਦੇ ਹਾਂ ਨਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉੱਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਸੰਗਤ ਜੀ, ਇੱਕ ਵਾਹਿਗੁਰੂ ਨਾਮ ਰੂਪੀ ਜਹਾਜ਼ ਹੈ ਜਿਹੜਾ ਐਸ ਸੰਸਾਰ ਸਾਗਰ ਤੋਂ ਲੈ ਕੇ ਜਾਵੇਗਾ। ਜਹਾਜ਼ ਉਸ ਦੇ ਵਿੱਚ ਜਦੋਂ ਕਮਾਈ ਕਰਾਂਗੇ ਤੇ ਬੈਠ ਜਾਵਾਂਗੇ, ਤੇ ਜਿਹੜਾ ਸੰਸਾਰ ਸਾਗਰ ਤੋਂ ਪਾਰ ਲਾ ਦੇਵੇਗਾ ਅੱਗੇ, ਉਹਦੇ ਤੋਂ ਬਾਅਦ ਫਿਰ ਜੰਮਣ ਤੇ ਮਰਨ ਨਹੀਂ ਹੋਵੇਗਾ। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਇਹ ਜ਼ਿਕਰ ਕਰਦਿਆਂ ਹੋਇਆ ਪਾਵਨ ਪਵਿੱਤਰ ਸ਼ਬਦ ਜਿਹੜਾ ਇਹ ਉਚਾਰਨ ਕੀਤਾ ਹੈ। ਆਓ ਇਸ ਪਾਵਨ ਸ਼ਬਦ ਨੂੰ ਆਪਾਂ ਆਰੰਭ ਤੋਂ ਪ੍ਰਾਰੰਭ ਕਰਕੇ ਤੇ ਕਿਸ ਪ੍ਰਥਾਏ, ਕਿਸ ਤਰੀਕੇ ਦੇ ਨਾਲ ਗੁਰੂ ਰਾਮਦਾਸ ਜੀ ਨੇ ਕਿਰਪਾ ਕਰਕੇ ਇਹ ਸ਼ਬਦ ਉਚਾਰਨ ਕੀਤਾ ਹੈ, ਉਹ ਆਪਾਂ ਗੁਰੂ ਸਾਹਿਬ ਜੀ ਦੀ ਰਹਿਮਤ ਕਿਰਪਾ ਬਖਸ਼ਿਸ਼ ਦਾ ਸਦਕਾ ਸਰਵਣ ਕਰਨ ਦਾ, ਵਿਚਾਰਨ ਦਾ ਯਤਨ ਕਰੀਏ। ਸਾਰੀ ਸੰਗਤ ਗੱਜ ਕੇ ਜਪੋ ਜੀ ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਾਤ ਸ੍ਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦ।
ਰਾਗ ਜੈਤ ਸ੍ਰੀ ਹੈ, ਜਿਹੜਾ ਜੈਤ ਸ੍ਰੀ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਦੇ ਵਿੱਚੋਂ 11ਵਾਂ ਰਾਗ ਹੈ। 11ਵੇਂ ਨੰਬਰ ਤੇ ਇਹ ਰਾਗ ਜਿਹੜਾ ਹੈ ਗੁਰੂ ਸਾਹਿਬ ਜੀ ਨੇ ਜੈਤਸਰੀ ਅੰਕਿਤ ਕੀਤਾ ਹੈ। ਇਹ ਜਿਹੜਾ ਜੈਤਸਰੀ ਰਾਗ ਹੈ ਸੰਗਤ ਜੀ, ਇਹਨੂੰ ਵਿਦਵਾਨਾਂ ਨੇ ਇਸੇ ਤਰ੍ਹਾਂ ਰਾਗਣੀ ਕਿਹਾ, ਜੈਤਸਰੀ ਰਾਗਣੀ ਹੈ। ਇੱਥੇ ਜੈਤਸਰੀ ਕੱਲਾ ਜ਼ਿਕਰ ਹੈ ਤੇ ਇਹਨੂੰ ਆਪਾਂ ਰਾਗ ਵੀ ਕਹਿੰਦੇ ਹਾਂ, ਰਾਗ ਜੈਤਸਰੀ। ਪਰ ਜਦੋਂ ਇਹਨੂੰ ਗਾਇਆ ਜਾਂਦਾ ਏ ਤੇ ਰਾਗੀ ਸਿੰਘ ਇਸੇ ਪ੍ਰਕਾਰ ਇਹਨੂੰ ਰਾਗਣੀ ਦਾ ਜ਼ਿਕਰ ਦਿੰਦੇ ਨੇ। ਦਿਨ ਦੇ ਚੌਥੇ ਪੈਰ ਦੇ ਵਿੱਚ ਇਹ ਜਿਹੜਾ ਜੈਤਸਰੀ ਰਾਗ ਹੈ ਇਹ ਗਾਇਆ ਜਾਂਦਾ ਹੈ। ਚੌਥੇ ਪੈਰ ਭਾਵ ਕੇ ਸ਼ਾਮ ਨੂੰ ਇਸ ਰਾਗ ਨੂੰ ਗਾਇਆ ਜਾਂਦਾ, ਇਹਦੇ ਰਾਗ ਦੇ ਸ਼ਬਦ ਜਿਹੜੇ ਨੇ ਗਾਏ ਜਾਂਦੇ ਨੇ। ਉਸ ਜੈਤਸਰੀ ਰਾਗ ਦੇ ਅੰਦਰ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਇਹ ਪਾਵਣ ਸ਼ਬਦ ਉਚਾਰਨ ਕਰਦੇ ਨੇ। ਜੈਤਸਰੀ ਰਾਗ ਦਾ ਇਹ ਪਹਿਲਾ ਸ਼ਬਦ ਹੈ ਜਿਹੜਾ ਅੱਜ ਆਪਾਂ ਨੂੰ ਪਵਿੱਤਰ ਹੁਕਮਨਾਮਾ ਪ੍ਰਾਪਤ ਹੋਇਆ ਹੈ, ਪਹਿਲਾ ਸ਼ਬਦ। ਤੇ ਇਹ ਜੈਤਸਰੀ ਰਾਗ ਦੇ ਅੰਦਰ ਗੁਰੂ ਰਾਮਦਾਸ ਜੀ ਨੇ ਇਹ ਰਾਗੀ ਸਿੰਘਾਂ ਨੂੰ ਹਦਾਇਤ ਕੀਤੀ ਹੈ ਕਿ ਇਸ ਸ਼ਬਦ ਨੂੰ ਪਹਿਲੇ ਘਰ ਸੁਰ ਤਾਲ ਦੇ ਵਿੱਚ ਗਾਉਣਾ ਹੈ। ਘਰ ਪਹਿਲਾ ਤੇ ਪਹਿਲੇ ਸੁਰ ਤਾਲ ਦੇ ਵਿੱਚ ਇਸ ਨੂੰ ਗਾਉਣਾ ਹੈ। ਚੌ ਪਦਿਆਂ ਦਾ ਅਰਥ ਹੈ ਕਿ ਚਾਰ ਪੌੜੀਆਂ, ਚਾਰ ਪਦਿਆਂ, ਚਾਰ ਬੰਦਾਂ ਵਾਲਾ ਇਹ ਸ਼ਬਦ ਹੈ। ਇਹਦੀਆਂ ਚਾਰ ਪੌੜੀਆਂ ਨੇ ਤੇ ਚਾਰ ਪੌੜੀਆਂ ਦਾ ਇਹ ਪਹਿਲਾ ਸ਼ਬਦ ਜਿਹੜਾ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ।
ਓਅੰਕਾਰ ਸਤਿਗੁਰ ਪ੍ਰਸਾਦ,
ਛੋਟਾ ਮੰਗਲ ਗੁਰੂ ਸਾਹਿਬ ਜੀ ਨੇ ਉਚਾਰਿਆ ਹੈ। ਤੇ ਇਸ ਰਾਗ ਦੇ ਸ਼ਬਦ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਪਰਮਾਤਮਾ ਇੱਕ ਹੈ। ਉਹ ਪਰਮਾਤਮਾ ਜਿਹੜਾ ਇੱਕ ਹੈ ਉਹੀ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ। ਸਾਰੇ 84 ਲੱਖ ਜੂਨਾਂ ਦੇ ਵਿੱਚ ਉਹਦੀ ਹੀ ਸੱਤਾ ਚੱਲਦੀ ਹੈ, ਉਹਦੀ ਹੀ ਤਾਕਤ ਚੱਲਦੀ ਹੈ ਤੇ ਉਹੀ ਸਾਰਿਆਂ ਨੂੰ ਪੈਦਾ ਕਰਦਾ ਏ। ਸਤਿਗੁਰ ਪ੍ਰਸਾਦ ਉਸ ਵਾਹਿਗੁਰੂ ਪ੍ਰਕਾਸ਼ ਕਰਨ ਵਾਲੇ, ਪੈਦਾ ਕਰਨ ਵਾਲੇ ਪਰਮਾਤਮਾ ਦਾ ਮਿਲਾਪ ਕਿਵੇਂ ਹੋਵੇਗਾ? ਸੱਚੇ ਸਤਿਗੁਰੂ ਦੀ ਰਹਿਮਤ ਕਿਰਪਾ ਬਖਸ਼ਿਸ਼ ਦਾ ਸਦਕਾ। ਇਹਦੇ ਤੋਂ ਅੱਗੇ ਮੰਗਲ ਤੋਂ ਅੱਗੇ ਸ਼ਬਦ ਦੀ ਪ੍ਰਾਰੰਭਤਾ ਹੁੰਦੀ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਦੋਂ ਆ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਣ ਨਗਰੀ ਜਿਹੜੀ ਵਸਾਈ, ਇਸੇ ਤਰ੍ਹਾਂ ਰਾਮਦਾਸਪੁਰਾ ਵਸਾਇਆ, ਗੁਰੂ ਕਾ ਚੱਕ ਵਸਾਇਆ, ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਇਹ ਨਗਰੀ ਵਸਾਈ ਤੇ ਇਸ ਨਗਰੀ ਨੂੰ ਆਬਾਦ ਕਰਨ ਦੇ ਸਮੇਂ ਤੇ ਗੁਰੂ ਕੀਆਂ ਸਿੱਖ ਸੰਗਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਣਾਂ ਦੇ ਵਿੱਚ ਆਈਆਂ। ਆ ਕਰਕੇ ਤੇ ਆ ਦੋਵੇਂ ਹੱਥ ਜੋੜ ਕਰਕੇ ਸੰਗਤਾਂ ਨੇ ਬੇਨਤੀ ਕੀਤੀ, ਆਖਿਆ ਸੱਚੇ ਪਾਤਸ਼ਾਹ ਕਿਰਪਾ ਕਰੋ, ਜਿਹੜੀ ਤੁਹਾਡੇ ਤੇ ਵੀ ਰਹਿਮਤ ਕਿਰਪਾ ਹੋਈ ਹੈ ਗੁਰੂ ਅਮਰਦਾਸ ਭੱਲੇ ਸ਼੍ਰੋਮਣੀ ਸਤਿਗੁਰੂ ਪਾਤਸ਼ਾਹ ਨੇ ਕੀਤੀ ਹੈ, ਇਹ ਨਾਮ ਦੀ ਕਿਰਪਾ ਹੋਈ ਕਿਵੇਂ ਹੈ? ਇਹ ਤੇ ਇਸੇ ਤਰ੍ਹਾਂ ਇਸ ਨਾਮ ਦੀ ਕਮਾਈ ਅੰਦਰ ਕਿੰਨੀ ਕੁ ਬਖਸ਼ਿਸ਼ ਹੈ। ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਹਨਾਂ ਗੁਰੂ ਕੀਆਂ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਤੇ ਇਸ ਪਾਵਣ ਸ਼ਬਦ ਨੂੰ ਉਚਾਰ ਕਰਕੇ ਤੇ ਉਹਨਾਂ ਸੰਗਤਾਂ ਦੇ ਨਾਲ ਬਚਨ ਬਿਲਾਸ ਕੀਤੇ ਨੇ ਤੇ ਇਹ ਪਾਵਣ ਸ਼ਬਦ ਦਾ ਉਪਦੇਸ਼ ਜਿਹੜਾ ਹੈ ਉਹ ਗੁਰੂ ਕੀਆਂ ਸੰਗਤਾਂ ਨੂੰ ਦ੍ਰਿੜ ਕਰਾਇਆ ਹੈ।
ਰਤਨ ਨਾਮ ਹਰ ਬਸਿਆ, ਗੁਰ ਹਾਥ ਧਰੇ ਮੇਰਾ ਮਾਥਾ।
ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਗੁਰੂ ਸੰਗਤ ਜੀ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਮੇਰ ਭਰਿਆ ਬਖਸ਼ਿਸ਼ ਭਰਿਆ ਹੱਥ ਰੱਖਿਆ, ਇਸੇ ਪ੍ਰਕਾਰ ਮਨ ਰੂਪੀ ਸੀਸ ਦੇ ਉੱਤੇ ਵੀ ਹੱਥ ਰੱਖਿਆ ਹੈ ਤੇ ਉਸ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਹਿਮਤ ਕਿਰਪਾ ਬਖਸ਼ਿਸ਼ ਦਾ ਸਦਕਾ। ਇਹ ਇਸੇ ਤਰ੍ਹਾਂ ਪਰਮਾਤਮਾ ਦਾ ਜਿਹੜਾ ਸੱਚਾ ਨਾਮ ਹੈ ਉਹ ਹਿਰਦੇ ਦੇ ਵਿੱਚ ਵਸ ਗਿਆ ਹੈ। ਸੰਗਤ ਜੀ, ਆਪਾਂ ਸਾਰੇ ਜਾਣਦੇ ਹਾਂ ਅਗਰ ਪ੍ਰਸ਼ਾਦਾ ਜਦੋਂ ਆਪਾਂ ਛਕੀਏ ਤੇ ਪ੍ਰਸ਼ਾਦੇ ਨੂੰ ਚਿੱਠੀ ਜਾਵਾਂਗੇ ਦੰਦਾਂ ਦੇ ਨਾਲ ਆਪਣੇ ਮੂੰਹ ਵਿੱਚ ਪਾ ਕਰਕੇ, ਅਗਰ ਜੇ ਉਹ ਸਾਡੇ ਪੇਟ ਵਿੱਚ ਨਾ ਜਾਵੇਗਾ, ਅਸੀਂ ਉਹਨੂੰ ਚਿੱਠ ਕਰਕੇ ਬਾਹਰ ਕੱਢ ਦੇਵਾਂਗੇ ਤੇ ਉਸ ਪ੍ਰਸ਼ਾਦੇ ਦਾ ਅਸਰ ਕੋਈ ਨਹੀਂ ਹੋਵੇਗਾ। ਉਹਦੇ ਨਾਲ ਪ੍ਰਸ਼ਾਦਾ ਛਕਣ ਦਾ ਸਵਾਦ ਜ਼ਬਾਨ ਦਾ ਜ਼ਰੂਰ ਆਵੇਗਾ, ਪਰ ਉਹ ਹਿਰਦੇ ਵਿੱਚ ਜਦੋਂ ਪੇਟ ਵਿੱਚ ਨਹੀਂ ਜਾਵੇਗਾ ਉਹਨਾਂ ਚਿਰ ਸੰਗਤ ਜੀ ਯਾਦ ਰੱਖਿਓ ਕਿ ਉਹਦਾ ਅਸਰ ਨਹੀਂ ਹੋਵੇਗਾ। ਇਸੇ ਤਰ੍ਹਾਂ ਜਿੰਨਾ ਚਿਰ ਤੱਕ ਪਰਮਾਤਮਾ ਦਾ ਨਾਮ ਰੂਪੀ ਇਸੇ ਤਰ੍ਹਾਂ ਖਜ਼ਾਨਾ ਭੰਡਾਰਾ ਪ੍ਰਸ਼ਾਦਾ ਹਿਰਦੇ ਅੰਦਰ ਨਹੀਂ ਵੱਸਦਾ ਉਹਨਾਂ ਚਿਰ ਤੱਕ ਗੁਰਮੁਖੋਂ ਟਕਾ ਨਹੀਂ ਆਵੇਗਾ ਮਨ ਜਿਹੜਾ ਉਹ ਟਿਕੇਗਾ ਨਹੀਂ। ਤੇ ਇਹ ਨਾਮ ਦੀ ਬਖਸ਼ਿਸ਼ ਹੈ। ਪਰ ਉਹ ਨਾਮ ਕਿਵੇਂ ਮਿਲਣਾ ਹੈ? ਭਰੋਸਾ ਇਸੇ ਤਰ੍ਹਾਂ ਹਿਰਦੇ ਦੇ ਵਿੱਚ ਵਸਣਾ ਕਿਵੇਂ ਹੈ? ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਜਿਵੇਂ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ ਹੈ ਨਾ, ਮੇਹਰ ਭਰਿਆ ਹੱਥ ਰੱਖਿਆ ਹੈ, ਉਸੇ ਤਰੀਕੇ ਦੇ ਨਾਲ ਹੀ ਜਦੋਂ ਗੁਰੂ ਕਿਰਪਾ ਕਰਕੇ ਮੇਹਰ ਭਰਿਆ ਹੱਥ ਰੱਖ ਦੇਵੇਗਾ ਤੇ ਭਾਈ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਹਿਰਦੇ ਦੇ ਵਿੱਚ ਵਸ ਜਾਵੇਗਾ। ਸੰਗਤ ਜੀ, ਜਦੋਂ ਹਿਰਦੇ ਵਿੱਚ ਨਾਮ ਵਸ ਗਿਆ ਨਾ, ਉਹਦੇ ਜ਼ਿੰਦਗੀ ਦਾ ਸੰਸਾਰ ਦੇ ਨਾਲੋਂ ਨਾਤਾ ਟੁੱਟ ਜਾਵੇਗਾ, ਫਿਰ ਸੰਸਾਰ ਨੂੰ ਪੈਦਾ ਕਰਨ ਵਾਲੇ ਦੇ ਨਾਲ ਨਾਤਾ ਜੁੜ ਜਾਵੇਗਾ, ਜਿਹਨੂੰ ਪੈਦਾ ਕੀਤਾ, ਜਿਹਨੂੰ ਆਪਾਂ ਤਰਸਦੇ ਫਿਰਦੇ ਹਾਂ, ਗੁਰੂ ਅੱਗੇ ਹਾੜੇ ਕੱਢਦੇ ਹਾਂ, ਅਰਦਾਸਾਂ ਕਰਦੇ ਹਾਂ, ਮਾਲਕਾ ਕਿਰਪਾ ਕਰ। ਕੱਲਾ ਗੁਰਮੁਖੂ ਕੇਵਲ ਤਾਂ ਕੇਵਲ ਸੰਸਾਰੀ ਦਾਤਾਂ ਮੰਗਣ ਵਾਸਤੇ ਗੁਰੂ ਸਮਰੱਥ ਨਹੀਂ, ਗੁਰੂ ਹਰ ਵਸਤੂ ਹਰ ਦਾਤ ਹਰ ਬਖਸ਼ਿਸ਼ ਕਰਨ ਦੇ ਸਮਰੱਥ ਹੈ, ਕਿਉਂਕਿ ਉਹਦੇ ਮਾਲਕ ਦੇ ਭੰਡਾਰੇ ਇੰਨੇ ਕੁ ਭਰੇ ਨੇ, ਉਹ ਹਰ ਤਰ੍ਹਾਂ ਦੀਆਂ ਦਾਤਾਂ ਦੇ ਰਿਹਾ। ਪਰ ਮੰਗਣ ਦੀ ਲੋੜ ਸਾਨੂੰ ਹੈ, ਮੰਗਤਾ ਘਰ ਦੇ ਵਿੱਚ ਆਉਂਦਾ ਹੈ, ਸਾਨੂੰ ਉਹਨੂੰ ਪੁੱਛਣ ਦੀ ਵੀ ਲੋੜ ਨਹੀਂ। ਤੇ ਸੰਗਤ ਜੀ, ਸਾਨੂੰ ਵੀ ਨਹੀਂ ਪਤਾ ਉਹਨੂੰ ਕੀ ਚਾਹੀਦਾ, ਪਰ ਉਸ ਮੰਗਤੇ ਨੂੰ ਸਾਡੇ ਘਰਾਂ ਦੇ ਵਿੱਚੋਂ ਮੰਗਣਾ ਪਵੇਗਾ ਤੇ ਫਿਰ ਸਾਨੂੰ ਪਤਾ ਲੱਗੇਗਾ ਕਿ ਉਹ ਪ੍ਰਸ਼ਾਦਾ ਮੰਗਦਾ ਹੈ, ਪੈਸੇ ਮੰਗਦਾ ਜਾਂ ਖੈਰ ਮੰਗਦਾ, ਫਿਰ ਹੀ ਪਤਾ ਲੱਗੇਗਾ ਨਾ। ਇਸ ਕਰਕੇ ਸਾਨੂੰ ਗੁਰੂ ਦੇ ਕੋਲੋਂ ਮੰਗਣ ਦੀ ਲੋੜ ਹੈ। ਭਾਵੇਂ ਗੁਰੂ ਅੰਤਰ ਜਾਮੀ ਹੈ, ਪਰ ਗੁਰਮੁਖੋ ਗੁਰੂ ਦੇ ਸਿੱਖ ਦਾ ਫਰਜ਼ ਹੈ ਦੋਵੇਂ ਹੱਥ ਜੋੜ ਕਰਕੇ ਗੁਰੂ ਦੇ ਚਰਣਾਂ ਚੋਂ ਮੰਗਣਾ, ਗੁਰੂ ਦੇ ਚਰਣਾਂ ਤੋਂ ਬਖਸ਼ਿਸ਼ ਲੈਣੀ, ਹੇ ਮਾਲਕਾ ਤੂੰ ਕਿਰਪਾ ਕਰ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ, ਗੁਰੂ ਰਾਮਦਾਸ ਜੀ ਕਹਿੰਦੇ ਫਿਰ ਕਿਰਪਾ ਕੀਤੀ ਹੈ, ਰਹਿਮਤ ਬਖਸ਼ਿਸ਼ ਕੀਤੀ ਹੈ, ਕਿਹੜੀ ਕਿ ਉਹ ਬਖਸ਼ਿਸ਼ ਕੀਤੀ ਹੈ, ਮੇਰੇ ਹੀਰ ਰਤਨ ਨਾਮ ਹਰ ਵਸਿਆ, ਜਿਹੜਾ ਰਤਨਾਂ ਤੋਂ ਵੀ ਮਹਿੰਗਾ ਨਾਮ ਹੈ ਨਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਉਹ ਹਿਰਦੇ ਦੇ ਵਿੱਚ ਵਸ ਗਿਆ। ਗੁਰਮੁਖੋ ਇੱਕ ਉਦਾਸੀ ਸਾਧੂ ਸੀ, ਉਹ ਕਿਸੇ ਮਹਾਂਪੁਰਖਾਂ ਦੀ ਸੰਗਤ ਕਰਨ ਲੱਗ ਪਿਆ। ਸੰਗਤ ਕਰਦਿਆਂ ਕਰਦਿਆਂ ਉਹਦੇ ਤੇ ਐਸੀ ਕਿਰਪਾ ਹੋਈ, ਪਰਮਾਤਮਾ ਦੇ ਨਾਮ ਦੀ ਬਖਸ਼ਿਸ਼ ਹੋ ਗਈ, ਨਾਮ ਹਿਰਦੇ ਵਿੱਚ ਵਸ ਗਿਆ। ਉਹਨੇ ਰਟਨ ਕਰਨਾ ਸ਼ੁਰੂ ਕਰ ਦਿੱਤਾ, ਇੱਧਰ ਉੱਧਰ ਜਾਣਾ। ਰਸਤੇ ਵਿੱਚ ਇੱਕ ਪਿੰਡ ਆਇਆ, ਇੱਕ ਪਿੰਡ ਦੇ ਵਿੱਚ ਚਲਾ ਗਿਆ। ਇੱਕ ਪਠਿਆਰਨ ਜਿਹੜੀ ਸੀ ਉਹ ਦਾਣੇ ਭੁੰਨ ਰਹੀ ਸੀ ਭੱਠੀ ਦੇ ਉੱਤੇ, ਤੇ ਠੰਡ ਦਾ ਮੌਸਮ ਸੀ। ਉਹਨੇ ਜਿਹੜਾ ਉਹ ਰਟਨ ਕਰ ਰਿਹਾ ਸੀ ਸੰਤ, ਉਹਨੇ ਕੀ ਕੀਤਾ, ਜਾ ਕੇ ਭੱਠੀ ਦੇ ਅੱਗੇ ਬੈਠ ਗਿਆ। ਉਹ ਪਠਿਆਰਨ ਨੇ ਵੇਖਿਆ ਕਿ ਕੋਈ ਰੱਬ ਦਾ ਪਿਆਰਾ ਜਾਪਦਾ, ਕੋਈ ਫਕੀਰ ਹੈ, ਇਹਦੇ ਤਨ ਦਾ ਲਿਬਾਸ ਵੀ ਉਹੋ ਜਿਹਾ ਹੀ ਹੈ। ਉਹਨੇ ਮੁੱਠ ਭਰ ਛੋਲਿਆਂ ਦੀ ਜਿਹੜੀ ਹੈ ਦਾਣਿਆਂ ਦੀ ਉਹਨੂੰ ਦਿੱਤੀ, ਉਹ ਨਾਲੇ ਅੱਗ ਸੇਕੀ ਜਾਂਦਾ ਤੇ ਨਾਲੇ ਚਬਾ ਚਬਾ ਕਰਕੇ ਖਾਈ ਜਾਂਦਾ। ਜਦੋਂ ਪਠਿਆਰਨ ਘਰ ਨੂੰ ਜਾਣ ਲੱਗੀ ਤੇ ਦੋ ਛੋਲਿਆਂ ਦੀਆਂ ਮੁੱਠਾਂ, ਦਾਣਿਆਂ ਦੀਆਂ ਮੁੱਠਾਂ ਹੋਰ ਦੇ ਦਿੱਤੀਆਂ। ਉਸ ਸੰਤ ਨੇ ਖਾ ਕਰਕੇ ਚੱਬ ਕਰਕੇ ਅੱਗ ਸੇਕ ਕਰਕੇ ਗੁਜ਼ਾਰਾ ਕੀਤਾ। ਉਹਨੇ ਸਮੇਂ ਨੂੰ ਰਾਤ ਪੈ ਗਈ ਤੇ ਉਹ ਉੱਥੇ ਹੀ ਅੱਗੇ ਹੀ ਭੱਠੀ ਦੇ ਸੇਕ ਲੈਂਦਾ ਲੈਂਦਾ ਹੋਇਆ ਰਾਤ ਨੂੰ ਸੌਂ ਗਿਆ। ਜਦੋਂ ਰਾਤ ਸੁੱਤਾ, ਦਿਨ ਚੜਿਆ ਤੇ ਉੱਠ ਕਰਕੇ ਰੱਬ ਦੀ ਇਬਾਦਤ ਕਰਨ ਲੱਗ ਪਿਆ। ਇਹ ਸਾਰਾ ਕੁਝ ਮੌਕੇ ਦਾ, ਉਸ ਪਿੰਡ ਦੇ ਲਾਗੇ ਰਾਜੇ ਦਾ ਮਹਿਲ ਸੀ ਤੇ ਰਾਜਾ ਜਿਹੜਾ ਇਹ ਸਾਰਾ ਕੁਝ ਤੱਕ ਰਿਹਾ। ਦਿਨ ਚੜਿਆ, ਉਹਨੇ ਆਪਣਾ ਅਹਿਲਕਾਰ ਭੇਜਿਆ, ਕਹਿੰਦੇ ਜਾਓ ਉਹ ਸੰਤ ਨੂੰ ਸਾਡੇ ਕੋਲ ਸੱਦ ਕੇ ਲਿਆਓ। ਅਹਿਲਕਾਰ ਨੇ ਸੰਤ ਨੂੰ ਸੁਨੇਹਾ ਦਿੱਤਾ, ਕਹਿੰਦੇ ਆ ਭਾਈ ਤੈਨੂੰ ਸਾਡੇ ਬਾਦਸ਼ਾਹ ਨੇ ਸੱਦਿਆ। ਸੰਤ ਕਹਿਣ ਲੱਗਾ ਕਿ ਮੈਨੂੰ ਤੁਹਾਡੇ ਬਾਦਸ਼ਾਹ ਦੀ ਕੋਈ ਲੋੜ ਨਹੀਂ, ਨਾ ਮੈਨੂੰ ਉਹਦੇ ਤੱਕ ਕੋਈ ਕੰਮ ਹੈ, ਨਾ ਮੈਂ ਉਹਦੇ ਕੋਲੋਂ ਕੁਝ ਲੈਣਾ ਹੈ, ਇਸ ਕਰਕੇ ਮੈਨੂੰ ਕੋਈ ਕੰਮ ਨਹੀਂ ਹੈ, ਮੈਂ ਨਹੀਂ ਆਵਾਂਗਾ। ਰਾਜੇ ਨੂੰ ਸੁਨੇਹਾ ਦੇ ਦਿੱਤਾ, ਅਹਿਲਕਾਰ ਨੇ ਜਾ ਕੇ ਰਾਜਾ ਚੱਲ ਕੇ ਆ ਗਿਆ। ਕਹਿਣ ਲੱਗਾ ਉਹਨੂੰ, ਸੰਤ ਨੂੰ ਕਹਿਣ ਲੱਗਾ, ਕਹਿਣ ਲੱਗਾ ਉਹ ਭਲਿਆ ਲੋਕਾ, ਮੈਂ ਪੋਲੀ ਸੇਜਾ ਤੇ ਸੁੱਤਾ, ਰਾਤ ਲੰਮੇ ਪਿਆ, ਗੱਦਿਆਂ ਤੇ ਪਿਆ, ਪਲੰਘੇ ਤੇ ਪਿਆ, ਪਰ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ। ਪਰ ਕਾਰਨ ਕੀ ਹੈ, ਤੂੰ ਇੱਥੇ ਮਿੱਟੀ ਦੇ ਉੱਤੇ ਸੁੱਤਾ ਰਹੋ, ਇਸ ਰੋੜਾਂ ਦੇ ਮਿੱਟੀ ਦੇ ਵਿਛਾਉਣੇ ਦੇ ਉੱਤੇ ਸੁੱਤਾ ਰਹੋ ਤੇ ਤੂੰ ਆਨੰਦ ਦੇ ਨਾਲ ਸੌਂ ਕਰਕੇ ਢਿੱਡਵੇਂ ਫੇਰ ਇਸੇ ਤਰ੍ਹਾਂ ਆਰਾਮ ਨਾਲ ਉੱਠ ਪਿਆ ਹੈ। ਗੱਲ ਕੀ ਹੈ? ਮੈਨੂੰ ਤਾਂ ਉੱਥੇ ਨੀਂਦ ਨਹੀਂ ਆਈ ਪਰ ਤੈਨੂੰ ਕਿਵੇਂ ਆ ਗਈ? ਉਹ ਸੰਤ ਕਹਿਣ ਲੱਗਾ ਭਲਿਆ ਲੋਕਾ, ਜਿੰਨਾ ਚਿਰ ਤੱਕ ਮੈਨੂੰ ਨੀਂਦ ਸਰੀਰਕ ਮੈਂ ਲੈਣੀ ਸੀ ਮੈਂ ਲੈ ਲਈ, ਤੈਨੂੰ ਸਾਰੀ ਰਾਤ ਨਹੀਂ ਨੀਂਦ ਨਹੀਂ ਆਈ, ਤੂੰ ਜਾਗਦਾ ਰਿਹਾ ਪਰ ਮੈਂ ਜਿੰਨੀ ਨੀਂਦ ਲੈਣੀ ਸੀ ਲੈ ਲਈ। ਅੰਮ੍ਰਿਤ ਵੇਲਾ ਹੋਇਆ, ਉੱਠਿਆ ਤੇ ਮੈਂ ਉਸ ਪਰਮਾਤਮਾ ਦੇ ਨਾਮ ਦੀ ਬੰਦਗੀ ਕਰ ਲਈ ਹੈ, ਉਹਦੀ ਬੰਦਗੀ ਕਰਦਾ ਰਿਹਾ। ਇਸ ਕਰਕੇ ਤੇਰੀ ਸੇਜਾ ਤੇ ਮੇਰੀ ਸੇਜਾ ਦੇ ਵਿੱਚ ਇਹੋ ਫਰਕ ਹੈ। ਮੇਰੇ ਕੋਲ ਨਾਮ ਰੂਪੀ ਰਤਨ ਹੈ, ਮੇਰੇ ਤੋਂ ਨਾਮ ਰੂਪੀ ਖਜ਼ਾਨਾ ਹੈ, ਇਸ ਕਰਕੇ ਮੈਂ ਉਹਦੀ ਇਬਾਦਤ ਦੇ ਵਿੱਚ ਸਮਾਂ ਜਿੰਨਾ ਵੱਧ ਤੋਂ ਵੱਧ ਗੁਜ਼ਾਰਿਆ ਏ। ਪਰ ਤੂੰ ਸੋਚਾਂ ਵਿੱਚ ਗੁਜ਼ਾਰ ਦਿੱਤਾ ਕਿ ਪੋਲੀ ਸੇਜਾ ਤੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ, ਤੇ ਉਹ ਸਾਧੂ ਜਿਹੜਾ ਮਿੱਟੀ ਤੇ ਪੈ ਕਰਕੇ ਵੀ ਬਿਲਕੁਲ ਸੁਚੇਤ ਤੇ ਬਿਲਕੁਲ ਇਸੇ ਤਰ੍ਹਾਂ ਨਿਰਭੈ ਕਰਕੇ ਪਿਆ ਏ। ਉਸੇ ਵਕਤ ਰਾਜਾ ਦੋਵੇਂ ਹੱਥ ਜੋੜ ਕਰਕੇ, ਸੰਗਤ ਜੀ ਜਿਹੜਾ ਸੀ ਉਹ ਸੰਤ ਦੇ ਅੱਗੇ ਪੈ ਗਿਆ, ਚਰਨਾਂ ਤੇ ਪੈ ਗਿਆ, ਕਹਿਣ ਲੱਗਾ ਮੇਰੇ ਤੇ ਕਿਰਪਾ ਕਰੋ, ਮੈਨੂੰ ਵੀ ਨਾਮ ਦੀ ਦਾਤ ਦਿਓ। ਉਸ ਸੰਤ ਨੇ ਨਾਮ ਦੀ ਦਾਤ ਜਿਹੜੀ ਉਹਨੂੰ ਦਿੱਤੀ ਤੇ ਰਾਜੇ ਦਾ ਜੀਵਨ ਸਫਲਾ ਕਰ ਦਿੱਤਾ। ਇਸ ਕਰਕੇ ਜਿਨ੍ਹਾਂ ਦੇ ਕੋਲ ਨਾਮ ਰੂਪੀ ਰਤਨ ਹੈ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਸਿਆ ਹੈ, ਉਹਨਾਂ ਨੂੰ ਨਾ ਉੱਚੇ ਦੀ ਹੈ ਤੇ ਨਾ ਨੀਵੇਂ ਦੀ ਹੈ, ਨਾ ਧਰਤੀ ਦੀ ਵਿਛੀ ਹੋਈ ਰੋੜਾਂ ਦੀ ਸੇਜਾਂ ਦਾ ਕੋਈ ਪਰਵਾਹ ਹੈ, ਤੇ ਨਾ ਸੰਗਤ ਜੀ ਬੇਨਤੀ ਕਰਦੇ ਹਾਂ, ਨਾ ਪੋਲੀ ਸੇਜਾਂ ਦੀ ਕੋਈ ਪਰਵਾਹ ਹੈ। ਕੇਵਲ ਤਾਂ ਕੇਵਲ ਉਹ ਇੱਕ ਅਕਾਲ ਦੇ ਪਰਮਾਤਮਾ ਦੇ ਨਾਮ ਦੀ ਕਮਾਈ ਕਰਕੇ ਹੀ ਉਹ ਆਪਣਾ ਜੀਵਨ ਜਿਹੜਾ ਹੈ ਉਹ ਬਤੀਤ ਕਰਦੇ ਨੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਮੇਰੇ ਹੀਰ ਰਤਨ ਨਾਮ ਹਰ ਬਸਿਆ, ਉਹਨਾਂ ਦਾ ਜੀਵਨ ਹੋ ਜਾਂਦਾ ਹੈ ਐਸਾ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਰਤਨਾ ਰੂਪੀ ਨਾਮ ਜਿਹੜਾ ਹੈ ਵਸ ਜਾਂਦਾ ਹੈ। ਤੇ ਗੁਰੂ ਰਾਮਦਾਸ ਜੀ ਕਹਿੰਦੇ ਇਹ ਗੁਰੂ ਅਮਰਦਾਸ ਜੀ ਨੇ ਕਿਰਪਾ ਰਹਿਮਤ ਬਖਸ਼ਿਸ਼ ਕਰਕੇ ਇਹ ਨਾਮ ਰੂਪੀ ਰਤਨ ਬਖਸ਼ਿਆ ਹੈ।
ਜਨਮ ਜਨਮ ਤੇ ਦੁੱਖ ਦੁੱਖ ਉਤਾਰ ਗੁਰ ਨਾਮ ਲਾਥਾ।
ਗੁਰੂ ਰਾਮਦਾਸ ਜੀ ਕਹਿੰਦੇ ਆ ਕਿਰਪਾ ਕਰ ਦਿੱਤੀ, ਇਸ ਨਾਮ ਰੂਪੀ ਜਦੋਂ ਰਤਨਾਂ ਦਾ ਖਜ਼ਾਨਾ ਮਿਲਿਆ ਤੇ ਐਸੀ ਕਿਰਪਾ ਹੋ ਗਈ ਕਿ ਜਨਮਾਂ ਜਨਮਾਤਰਾਂ ਦੇ ਜਿਹੜੇ ਕਿਲਬਿਖ ਪਾਪ ਸੀ ਨਾ, ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਉਤਰ ਗਏ ਸਾਰੇ। ਕਿਉਂਕਿ ਸੰਗਤ ਜੀ ਆਹ ਜਿਹੜਾ ਮਨ ਹੈ ਨਾ, ਇਹਨੂੰ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੁਆ ਸਿਆਹੋ ਖੰਨਲੀ ਧੋਤੀ ਉਜਲੀ ਨਾ ਹੋਵਈ ਜੇ ਸੌ ਧੋਵਣ ਪਾਹੋ। ਉਹ ਨਹੀਂ ਧੋਤੀ ਖੰਨਲੀ, ਉਹ ਜਿਹੜਾ ਕੱਪੜਾ ਹੁੰਦਾ ਕੋਲੂ ਦੇ ਵਿੱਚ ਮਾਰਿਆ ਜਾਂਦਾ, ਉਹਨੂੰ ਭਾਵੇਂ ਸੌ ਧੋ ਵੀ ਪਾ ਦਈਏ ਨਾ, ਉਹ ਚਿੱਟਾ ਨਹੀਂ ਰਹਿੰਦਾ ਪਹਿਲਾਂ ਵਰਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਜਿਹੜੀ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਸੀ, ਪਾਪ ਸਨ ਉਹ ਸਾਰੇ ਤਰ੍ਹਾਂ ਦੇ ਜਿਹੜੇ ਦੁੱਖ ਉਨੇ ਕਲੇਸ਼ ਨੇ ਉਹ ਉੱਤਰ ਗਏ, ਨਾਸ ਹੋ ਗਏ। ਗੁਰ ਨਾਮ ਦਿਓ ਰਿਨ ਲਾਥਾ, ਤੇ ਜਿਹੜਾ ਨਾਮ ਰੂਪੀ ਭੰਡਾਰਾ ਖਜ਼ਾਨਾ ਬਖਸ਼ਿਸ਼ ਕੀਤਾ ਨਾ ਗੁਰੂ ਸਾਹਿਬ ਜੀ ਨੇ, ਉਹਦੇ ਨਾਲ ਕਹਿੰਦੇ ਪਾਪਾਂ ਰੂਪੀ ਕਰਜ਼ਾ ਜਿਹੜਾ ਹੈ ਉਹ ਸਾਰਾ ਲੱਥ ਗਿਆ ਹੈ।
ਭਜ ਰਾਮ ਨਾਮ ਸਭ ਅਰਥਾ।
ਗੁਰੂ ਰਾਮਦਾਸ ਜੀ ਕਿਰਪਾ ਕਰਦੇ ਕਹਿੰਦੇ ਹੇ ਮੇਰੇ ਮਨਾ, ਹੇ ਭਾਈ, ਹੇ ਬੰਦੇ, ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਣਾ ਕਰ, ਜਿਹੜਾ ਇਸੇ ਤਰ੍ਹਾਂ ਨਾਮ ਜਪਦਾ ਏ ਉਹਦਾ ਜੀਵਨ ਜਿਹੜਾ ਏ ਸਫਲ ਹੋ ਜਾਂਦਾ ਹੈ।
ਗੁਰ ਪੂਰਾ ਹਰ ਨਾਮ ਦੁਰਾਇਆ ਜੀਵਨ ਬਿਰਥਾ।
ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਇਹ ਪੂਰੇ ਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਨਾਮ ਦੀ ਦਾਤ ਦਿੱਤੀ ਹੈ ਸਾਨੂੰ, ਸਾਨੂੰ ਉਹ ਨਾਮ ਦ੍ਰਿੜ ਕਰਾਇਆ ਏ, ਨਾਮ ਦੀ ਦਾਤ ਬਖਸ਼ਿਸ਼ ਹੋਈ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਭਾਈ ਉਸ ਗੁਰੂ ਰਾਮਦਾਸ ਅਮਰਦਾਸ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਇਹ ਨਾਮ ਦਾ ਖਜ਼ਾਨਾ ਪ੍ਰਾਪਤ ਹੋਇਆ, ਤੇ ਇਸ ਨਾਮ ਤੋਂ ਬਗੈਰ ਜਿਹੜਾ ਜੀਵਨ ਵਿਅਰਥ ਚਲਾ ਜਾਵੇਗਾ, ਨਹੀਂ ਰਹੇਗਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲ ਕੀ ਇਹ ਤੇਰੀ ਬਰੀਆ। ਆਹ ਵਾਰੀ ਹੈ ਜਿਹੜੀ ਨਾਮ ਦੀ ਦਾਤ ਲੈ ਕਰਕੇ ਤੇ ਜੀਵਨ ਨੂੰ ਸਫਲਾ ਕਰਨ ਦੀ ਹੈ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਬਗੈਰ ਨਾਮ ਤੋਂ, ਇੱਕ ਅਕਾਲ ਦੇ ਸੱਚ ਦੇ ਸੱਚੇ ਨਾਮ ਤੋਂ ਬਗੈਰ ਇਹ ਜੀਵਨ ਜਿਹੜਾ ਏ ਇਹ ਵਿਅਰਥ ਹੈ, ਨਿਸਫਲ ਹੈ। ਰਾਮ ਦੇਵ ਕਰਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਅੱਗੇ ਕਿਰਪਾ ਕਰਦੇ ਨੇ
ਗੁਣ ਗੁਰ ਮੇਰ ਪਏ ਹੈ ਮਨ ਮੁਖ ਤੇ ਮੋਹ ਮਾਇਆ ਮਿਟ ਖਾਤਾ।
ਇਸ ਪੰਕਤੀ ਦੇ ਵਿੱਚ ਸਤਿਗੁਰੂ ਜੀ ਮਨ ਮੁਖ ਦੀ ਗੱਲ ਦੱਸਦੇ ਨੇ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਬਿਨ ਗੁਰ ਮੂੜ ਭਏ ਹੈ ਮਨ ਮੁਖ। ਜਿਹੜੇ ਆਪਣੇ ਆਪ ਨੂੰ ਗੁਰੂ ਦੇ ਸਿੱਖ ਨਹੀਂ ਬਣਾ ਸਕੇ, ਜਿਨ੍ਹਾਂ ਨੇ ਗੁਰੂ ਧਾਰਨ ਨਹੀਂ ਕੀਤਾ, ਜਿਨ੍ਹਾਂ ਨੇ ਗੁਰੂ ਦੀ ਸਿੱਖੀ ਨੂੰ ਧਾਰਨ ਨਹੀਂ ਕੀਤਾ, ਜਿਨ੍ਹਾਂ ਨੇ ਅੱਜ ਦੇ ਸਮੇਂ ਵਿੱਚ ਅਜੋਕੇ ਸਮੇਂ ਅੰਦਰ ਖੰਡੇ ਬਾਟੇ ਦੀ ਪੌਲ ਨਹੀਂ ਲਈ, ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਬਗੈਰ ਗੁਰੂ ਤੋਂ, ਇਸੇ ਪ੍ਰਕਾਰ ਬਗੈਰ ਮਲਾਹ ਤੋਂ, ਬਗੈਰ ਵਿਚੋਲੇ ਤੋਂ ਜਿਹੜਾ ਏ ਉਹ ਮਨੁੱਖ ਉਸੇ ਤਰ੍ਹਾਂ ਧੱਕੇ ਖਾਂਦਾ ਫਿਰਦਾ। ਕਈ ਵਾਰੀ ਅਸੀਂ ਕਹਿੰਦੇ ਹਾਂ ਭਾਈ ਸਾਹਿਬ ਜੀ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਮਨ ਦਾ ਅੰਮ੍ਰਿਤ ਚਾਹੀਦਾ। ਮੈਂ ਬੇਨਤੀ ਕਰਾਂ ਜਿਹੜੇ ਇਹ ਗੱਲ ਕਹਿੰਦੇ ਨਾ ਮਨ ਦਾ ਅੰਮ੍ਰਿਤ ਚਾਹੀਦਾ, ਤੇ ਥੋੜਾ ਜਿਹਾ ਪਿੱਛੇ ਇਤਿਹਾਸ ਨੂੰ ਵੇਖ ਲਿਆ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਹਿਲਾਂ ਪੰਜ ਪਿਆਰੇ ਸਾਜੇ, ਫਿਰ ਆਪ ਖੰਡੇ ਬਾਟੇ ਦੀ ਪੌਲ ਲਈ। ਸੰਗਤ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮਨ ਮੈਲਾ ਨਹੀਂ ਸੀ ਕਿ ਉਹਨਾਂ ਨੂੰ ਅੰਮ੍ਰਿਤ ਛਕਣ ਦੀ ਲੋੜ ਪਈ। ਤੁਹਾਡਾ ਮਨ ਸੱਚਾ ਹੋ ਗਿਆ, ਸਾਫ਼ ਹੈ, ਤੇ ਗੁਰੂ ਸਾਹਿਬ ਜੀ ਦਾ ਮੈਲਾ ਹੈ, ਜਿਹਦਾ ਕਰਕੇ ਗੁਰੂ ਸਾਹਿਬ ਜੀ ਦੇ ਸਤਿਕਾਰਯੋਗ ਮਾਤਾ, ਗੁਰੂ ਸਾਹਿਬ ਦੇ ਮਹਿਲ, ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ, ਤੇ ਜਿਨ੍ਹਾਂ ਨੇ 80,000 ਦੇ ਇਕੱਠ ਵਿੱਚੋਂ ਅੰਮ੍ਰਿਤ ਛਕਿਆ, ਉਹਨਾਂ ਸਾਰਿਆਂ ਦਾ ਮਨ ਮੈਲਾ ਨਹੀਂ ਸੀ ਕਿ ਉਹਨਾਂ ਨੂੰ ਅੰਮ੍ਰਿਤ ਛਕਣ ਦੀ ਲੋੜ ਪਈ। ਇਹ ਸਾਡੀ ਸਿਆਣਪ ਹੈ, ਅਸੀਂ ਅੰਮ੍ਰਿਤ ਤੋਂ ਪਾਸੇ ਹੋਣ ਵਾਸਤੇ ਨਾ, ਆ ਜਬਾਨ ਦਾ ਰਸ ਜਿਹੜਾ ਚੱਸਣ ਵਾਸਤੇ। ਸੰਗਤ ਜੀ, ਅਸੀਂ ਇਹ ਕਹਿੰਦੇ ਹਾਂ ਕਿ ਮਨ ਦਾ ਅੰਮ੍ਰਿਤ, ਕਿ ਕਿਸੇ ਨਾ ਕਿਸੇ ਤਰ੍ਹਾਂ ਕੋਈ ਸਾਨੂੰ ਇਹ ਗੱਲ ਨਾ ਕਵੇ ਕਿ ਅੰਮ੍ਰਿਤ ਛਕ ਲਾ। ਕਹਿੰਦੇ ਭਾਈ ਸਾਹਿਬ ਜੀ ਕੇਸ ਰੱਖੇ ਨੇ, ਦਾੜਾ ਰੱਖਿਆ ਏ, ਅਸੀਂ ਇਸੇ ਤਰ੍ਹਾਂ ਜਿਹੜੇ ਆ ਰਹਿਤ ਬਹਿਤ ਵਿੱਚ ਰਹਿੰਦੇ ਹਾਂ, ਮਨ ਦਾ ਅੰਮ੍ਰਿਤ ਚਾਹੀਦਾ। ਪਰ ਸੰਗਤ ਜੀ, ਮਨ ਦੇ ਅੰਮ੍ਰਿਤ ਦੇ ਨਾਲ ਗੱਲ ਨਹੀਂ ਬਣਨੀ। ਆਪਾਂ ਤਲਵੰਡੀ ਸਾਬੋ ਦਾ ਇਤਿਹਾਸ ਪੜ੍ਹਦੇ ਤੇ ਸੁਣਦੇ ਹਾਂ, ਭਾਈ ਡੱਲ ਸਿੰਘ ਨੇ ਕਿਹਾ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਦੇ ਵਿੱਚ ਪੀੜ੍ਹੀ ਜਿੰਨੀ ਜਗ੍ਹਾ ਦੇ ਦੇ। ਸਤਿਗੁਰੂ ਕਹਿੰਦੇ ਭਾਵੇਂ ਪੀੜ੍ਹੀ ਜਿੰਨੀ ਜਗ੍ਹਾ ਤੇ ਤੈਨੂੰ ਦੇ ਦਈਏ, ਪਰ ਪਹਿਲਾਂ ਖੰਡੇ ਬਾਟੇ ਦੀ ਪੌਲ ਛਕਣੀ ਪੈਣੀ ਹੈ। ਭਾਈ ਡੱਲ ਸਿੰਘ ਨੇ ਅੰਮ੍ਰਿਤ ਛਕਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੂੰ ਪੀੜ੍ਹੀ ਜਿੰਨੀ ਜਗ੍ਹਾ ਕਹਿੰਦਾ ਹਾਂ ਭਾਲੂ, ਭਾਈ ਡੱਲ ਸਿਆਂ ਤੈਨੂੰ ਮੰਜੇ ਜਿੰਨੀ, ਤੈਨੂੰ ਰਾਜ ਭਾਗ ਦੇ ਦਿੰਦੇ ਹਾਂ। ਇਹ ਹੈ ਸੰਗਤ ਜੀ ਨਾਮ ਤੇ ਅੰਮ੍ਰਿਤ ਦੀ ਦਾਤ। ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਬਿਨ ਗੁਰ ਮੂੜ ਭਏ ਹੈ ਮਨਮੁੱਖ। ਜਿਹੜੇ ਗੁਰੂ ਤੋਂ ਸੱਖਣੇ ਨੇ, ਜਿਨ੍ਹਾਂ ਨੇ ਅਜੇ ਤੱਕ ਗੁਰੂ ਧਾਰਨ ਨਹੀਂ ਕੀਤਾ, ਖੰਡੇ ਬਾਟੇ ਦੀ ਪੌਲ ਨਹੀਂ ਛਕੀ, ਸਤਿਗੁਰੂ ਕਹਿੰਦੇ ਉਹ ਮਨਮੁੱਖ ਨੇ। ਤੇ ਉਹਨਾਂ ਮਨਮੁੱਖਾਂ ਦਾ ਜੀਵਨ ਕਿਹੋ ਜਿਹਾ, ਮੋਹ ਮਾਇਆ ਨਿਤ ਫਾਥਾ, ਨਿਤਾ ਪ੍ਰਤੀ ਹੀ ਮਾਇਆ ਦੇ ਮੋਹ ਵਿੱਚ, ਸੰਸਾਰ ਦੇ ਮੋਹ ਦੇ ਵਿੱਚ ਉਹ ਫਸੇ ਰਹਿੰਦੇ ਹਨ।
ਸਾਧੂ ਚਰਨ ਨ ਸੇਵੇ ਕਬਹੁ ਤਿਨ ਸਭ ਜਨਮ ਅਕਥਾ।
ਅਸੀਂ ਰੱਬ ਦੇ ਪਿਆਰਿਆਂ ਸੰਤਾਂ ਮਹਾਂਪੁਰਖਾਂ ਦੇ ਉਸ ਮਨਮੁੱਖ ਲੋਕਾਂ ਨੇ ਕਦੀ ਚਰਨਾਂ ਦੀ ਸੇਵਾ ਹੀ ਨਹੀਂ ਕੀਤੀ, ਰੱਬ ਦੇ ਪਿਆਰਿਆਂ ਤੋਂ ਕਦੀ ਨਾਮ ਦੀ, ਗੁਰੂ ਦੀ, ਸਿੱਖੀ ਦੀ ਤੇ ਗੁਰਮਤ ਦੀ ਦਾਤ ਮੰਗਣ ਤੇ ਗੁਰਮਤ ਦਾ ਰਸਤਾ ਲੈਣ ਦੀ ਕਦੀ ਯਤਨ ਹੀ ਨਹੀਂ ਕੀਤਾ, ਕਿਉਂਕਿ ਕਦੀ ਰੱਬ ਦੇ ਪਿਆਰਿਆਂ ਦੀ ਸੰਗਤ ਨਹੀਂ ਨਾ ਕੀਤੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਤਿੰਨ ਸਾਧੂ ਚਰਨ ਨ ਸੇਵੇ ਕਬਹੁ। ਜਿਹੜਾ ਹੋਇਆ ਹੀ ਮਨਮੁੱਖ, ਜਿਹੜਾ ਲੱਗਦਾ ਹੀ ਆਪਣੇ ਮਨ ਦੇ ਮਗਰ ਹੈ, ਤੇ ਸੰਗਤ ਜੀ ਉਹਨੂੰ ਗੁਰਮਤ ਦੀ ਕਿੱਥੇ ਸਾਂਝ ਪਵੇਗੀ, ਕਿੱਥੇ ਉਹਨੂੰ ਸੋਝੀ ਆਵੇਗੀ। ਸਤਿਗੁਰੂ ਕਹਿੰਦੇ ਨੇ ਭਾਈ ਜਿਨ੍ਹਾਂ ਨੇ ਸੱਚੇ ਵਾਹਿਗੁਰੂ ਪਰਮਾਤਮਾ ਦੇ ਪਿਆਰਿਆਂ ਦੇ ਕਦੀ ਚਰਨ ਨਹੀਂ ਸੇਵੇ, ਤੇ ਇਸੇ ਪ੍ਰਕਾਰ ਤਿੰਨ ਸਭ ਜਨਮ ਅਕਥਾ, ਉਹਨਾਂ ਦਾ ਜਨਮ ਜਿਹੜਾ ਹੈ ਬਿਲਕੁਲ ਨਿਸਫਲ ਚਲਾ ਜਾਂਦਾ ਹੈ। ਮਨਮੁੱਖ ਬੰਦਾ ਤੁਹਾਨੂੰ ਕਦੀ ਨਹੀਂ ਕਹੇਗਾ ਕਿ ਗੁਰਦੁਆਰੇ ਆ ਜਾ, ਮਨਮੁੱਖ ਬੰਦਾ ਨਹੀਂ ਸੰਗਤ ਜੀ ਕਵੇਗਾ। ਕਵੇਗਾ ਕੌਣ ਕਿ ਗੁਰੂ ਵਾਲੇ ਪਾਸੇ ਤੁਰ, ਕਵੇਗਾ ਉਹ ਜਿਹੜਾ ਗੁਰਮੁੱਖ ਹੈ। ਤੇ ਗੁਰਮੁੱਖਾਂ ਦਾ ਜਨਮ ਜਿਹੜਾ ਉਹ ਸਵਰ ਜਾਂਦਾ, ਕਿਉਂਕਿ ਉਹ ਗੁਰੂ ਨੂੰ ਮੁੱਖ ਬਣਾਉਂਦੇ। ਆਪਾਂ ਪੜ੍ਹਦੇ ਹਾਂ ਨਾ, ਗੁਰਮੁੱਖ ਜਨਮ ਸਵਾਰ ਦਰਗੇ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਉਹ ਫਿਰ ਅੱਗੇ ਜਾ ਕਰਕੇ ਪਿੜ ਮੱਲ ਲੈਂਦੇ ਨੇ। ਪਰ ਜਿਹੜਾ ਮਨਮੁੱਖ ਹੈ, ਜਦੋਂ ਰੱਬ ਦੇ ਪਿਆਰਿਆਂ ਦੇ ਚਰਨ ਸਾਧੂਆਂ ਸੰਤਾਂ ਦੀ ਸੇਵਾ ਦੇ ਵਿੱਚ ਨਹੀਂ ਲੱਗਦਾ, ਉਹਨਾਂ ਦਾ ਫਿਰ ਜਨਮ ਮਨਮੁੱਖਾਂ ਦਾ ਵਿਅਰਥ ਚਲਾ ਜਾਂਦਾ ਹੈ।
ਸਾਧੂ ਚਰਨ ਸਾਧ ਪਦ ਸੇਵੇ ਤਿੰਨ ਸਫਲ ਜਨਮ ਸਮਰਥਾ।
पहली पंक्ति विच सतगुरु कहिंदे ने कि जिन्हां साधुआं दी संगत नहीं कीती उन्हां दा जन्म व्यर्थ आ। हुण अगली पंक्ति विच सतगुरु कहिंदे जिन साधु चरण साध पग सेवै, जिन्हां साधु रब दे प्यारियां दे जिन्हां ने सेवा कीती है। पहले तो यह सन मनमुख जिन्हां ने कीती नहीं कदी। संत मिले किछ सुनिए कही है, मिले असंत नष्ट कर रही है। श्री गुरु ग्रंथ साहिब जी का वचन है, संगत जी कदी पूरे संत की संगत मिल जाए, कदी उहदे चरणा की धूड़ी मिल जाए। धन गुरु अर्जन देव सच्चे पातशाह कहिंदे साह मत देहु दयाल प्रभ, जित तुम्हें अराधा नानक मंगे दान प्रभ, रेन पाग साधा। सच्चे पातशाह महाराज गुरु अर्जन देव जी कहिंदे कि पातशाह मैनूं संतां दे चरणां दी धूड़ी दे दिओ। जिन्हां ने रब दे प्यारियां दी संगत कीती है, जिन साधु चरण साध पग सेवा है, इसे तरह जिन्हां ने रब दे प्यारियां दे चरण पूजे ने सेवा कीती है, तिन सफल जन्म सनाता। उन्हां दा आ मनुखा जन्म जिहड़ा है, मनुखा दे जिहड़ी है वह सफल हो गई है ते हो जांदी है।
को पूजा दास 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 अमको हर दयाकार जगन्नाथा।
धन गुरु रामदास पातशाह कहिंदे जगत दे मालक जगत दे स्वामी दयावान सतगुरु सच्चे पातशाह वाहिगुरु एक कृपा कर दे मेरी अरदास बेनती प्रमाण कर। केड़ी? सतगुरु कहिंदे मोह पौ कीजै दास दास दासन को। अपने दासां दा दास मैनू बना देना कर, अपने दासां दा भी दास बना दे, किते उन्हां कोलों भी तेरे दर घर की बख्शिश हो जाएगी, उन्हां दी सेवा करके भी जीवन सफल हो जाएगा। गुरमुखो दास सेवक बनना बड़ा औखा है, पर सतगुरु की बाणी कहिंदी सेवक कहो सेवा बन आई, हुक्म बूझ परम पद पाई। सेवक नू सेवा तां बन के आउंदी है, उहदे ते बख्शिश हुंदी है, उह हुक्म प्राप्त करके हुक्म विच रह के ते परम पदी प्राप्त करदा है। पर अज तां की है, अज किसी गुरुद्वारे चल जाओ, कमेटियां विच चले जाओ, तो सारे कहिंदे सानू प्रधान बना दिओ। जे कहे ना सेवादार बन जा, कहिंदे ना मेरा तू स्टेटस नहीं वेख्या, मेरा एडा वड्डा स्टेटस, मैं तां प्रधान बनूंगा। तो जे उह कमेटी च प्रधान नहीं ना किसी नू बनाउंदे, ते गुरमुखो फिर कहिंदा चंगा मैं गुरुद्वारा नवा बना लूंगा, पर प्रधान मैं बनना है, मैं सेवक नहीं बनना। संगत जी सिखो सेवा करो गुरु घर की, भालो ना तुसी जथेदारियां। किसे कवि ने जो ये लैन बड़ी सोहनी लिखी है, कहिंदे गुरु की सेवा करो सेवक बन करके। धन गुरु रामदास पातशाह कहिंदे मेरे ते कृपा कर दिओ, मैनू दासां दा दास बना दिओ, जगत दे मालक सतगुरु कृपा करो।
हम अंधले ज्ञानहीन अज्ञाने क्यों चल मार्ग पंथा।
शब्द दियां हुक्मनामे दियां अखीरलियां पंक्तियां दे विच गुरु रामदास पातशाह जी ने एक अरदास बेनती कीती है। सतगुरु सच्चे पातशाह जी ने कहा कि हम अंधले ज्ञानहीन अज्ञानी। तीन शब्द गुरु साहब जी ने वरते है। सब तो पहला तो कहा कि हम अंधले, असी अन्ने हाँ, इन्हां अखां तो नहीं, शरीर दियां अखां तो नहीं अन्ने। गुरु साहब जी ने कहा, कहिंदे असी हिरदे रूपी ज्ञान रूपी अन्ना अखां तो अन्ने हाँ, सानू दीदा ही नहीं दीदा सानू गुरु ग्रंथ साहिब सच्चे पातशाह दी दसां पातशाह दी जग दी जोत। गुरबाणी कहड़े बन्ने तोड़दी है, सानू नहीं दीदा, असी नहीं पढ़ते, नहीं असर हुंदा कोई साडे ते। भाई साहब रोज सुखमनी साहब पढ़ते हाँ, नित नेम करते हाँ, इन्ने साल हो गए ने, भलिया साल ही गिण छड़े ने। वह जिहड़ी सुखमनी साहब की बाणी पढ़ता है, जिहड़ी गुरु ग्रंथ साहब की बाणी पढ़ता, उहदे विच लिखिया होया है एक बस्त में एक शब्द मेरे प्राण बस्त है, बहुत जन्म ना आवा। 35-35 साल पढ़न की की लोड़ सी, शब्द ते जेकर एक वस गया ते लोक ते परलोक सवर जाएगा। हां गुरबाणी पढ़, पर गुरबाणी दे उत्ते पहरा जरूर दे, बाणी बहुती पढ़, बाणी थोड़ी पढ़। सुखमनी साहब दे पाठ दो कर, पांच कर, दस कर, चंगी गल है, पर उन्हूं हिरदे विच वसाउण दी जगह भी देना कर। सतगुरु पातशाह जी कहिंदे असी अन्ने हां, ज्ञानहीन हां, साडे विच ज्ञान कोई नहीं है, कोई ज्ञान वाली गल नहीं है। फिर अज्ञानी हां, ਸਾਡੇ ਵਿੱਚ ਗਿਆਨ ਵਾਲੀ ਗੱਲ ਕੋਈ ਨਹੀਂ, ਇਸ ਕਰਕੇ ਅਸੀਂ ਅਗਿਆਨੀ ਹਾਂ। ਸਤਿਗੁਰੂ ਕਹਿੰਦੇ ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲਦਾ ਮਾਰਗ ਪੰਥਾ, ਅਸੀਂ ਕਿਹੜੇ ਤਰੀਕੇ ਦੇ ਨਾਲ ਤੇਰੇ ਦੱਸੇ ਹੋਏ ਰਸਤੇ ਤੇ ਚੰਗੇ ਮਾਰਗ ਤੇ ਗੁਰਮਤ ਦੇ ਮਾਰਗ ਤੇ ਚੱਲਣਾ ਕਰੀਏ, ਭਾਵ ਕੇ ਸਾਹੀਂ ਜਦੋਂ ਹੈ ਹੀ ਅੰਨੇ ਆ ਤੇ ਸਾਨੂੰ ਤੇਰੇ ਗਿਆਨ ਦਾ ਰਸਤਾ ਜਿਹੜਾ ਉਹ ਨਹੀਂ ਪਤਾ।
ਹਮ ਅੰਧਲੇ ਕਾਬੂ ਅੰਚਲ ਦੂਜਾ, ਜਨ ਨਾਨਕ ਚਲਹਾ ਮਿਲੰਥਾ।
ਗੁਰੂ ਸਾਹਿਬ ਪਾਤਸ਼ਾਹ ਜੀ ਅਖੀਰਲੀ ਪੰਕਤੀ ਵਿੱਚ ਇੱਕ ਬੇਨਤੀ ਕਰਦੇ ਨੇ, ਕਹਿੰਦੇ ਹਮ ਅੰਧਲੇ ਕਉ ਗੁਰ ਅੰਚਲ ਦੀਜੇ। ਅੰਚਲ ਦਾ ਅਰਥ ਹੈ ਪੱਲਾ, ਅੰਚਲ ਦਾ ਅਰਥ ਆਸਰਾ ਵੀ ਹੁੰਦਾ ਹੈ, ਅੰਚਲ ਦਾ ਅਰਥ ਸਹਾਰਾ ਵੀ ਹੁੰਦਾ ਹੈ। ਸਤਿਗੁਰੂ ਜੀ ਨੇ ਇੱਥੇ ਜ਼ਿਕਰ ਕੀਤਾ ਕਿ ਪੱਲਾ, ਹੇ ਪਾਤਸ਼ਾਹ ਹਮ ਅੰਧਲੇ ਕਉ ਗੁਰ ਅੰਚਲ ਦੀਜੇ, ਹੇ ਗੁਰੂ ਸਾਹਿਬ ਜੀ ਕਿਰਪਾ ਕਰੋ ਸਾਨੂੰ ਅੰਧਿਆਂ ਨੂੰ ਆਪਣਾ ਆਸਰਾ ਦੇ ਦਿਓ, ਆਪਣਾ ਪੱਲਾ ਫੜਾ ਦਿਓ, ਐਸੀ ਰਹਿਮਤ ਕਿਰਪਾ ਕਰ ਦਿਓ ਤੇ ਜਦੋਂ ਤੁਸੀਂ ਪੱਲਾ ਦੇ ਦਿਓਗੇ ਨਾ, ਜਨ ਨਾਨਕ ਚੱਲੇ ਮਿਲੰਥਾ, ਤੇ ਫਿਰ ਜਦੋਂ ਪੱਲਾ ਦੇ ਕੇ ਤੋਰ ਦਵੋਗੇ ਉਦੋਂ ਪਾਤਸ਼ਾਹ ਫਿਰ ਅਸੀਂ ਤੁਹਾਡੇ ਰਸਤੇ ਤੇ ਤੁਰ ਪਵਾਂਗੇ, ਫਿਰ ਸਾਨੂੰ ਤੁਹਾਡੇ ਰਸਤੇ ਦਾ ਗਿਆਨ ਮਿਲ ਜਾਵੇਗਾ, ਐਸੀ ਕਿਰਪਾ ਹੋ ਜਾਵੇਗੀ। ਗੁਰਮੁਖੋ, ਗੁਰੂ ਦਾ ਗਿਆਨ ਜਿਹੜਾ ਹੈ ਨਾ, ਉਹ ਨਾ ਤਾਂ ਪੈਸਿਆਂ ਨਾਲ ਮਿਲਦਾ, ਨਾ ਖਰੀਦਿਆਂ ਮਿਲਦਾ, ਨਾ ਕੋਈ ਕੀਮਤ ਨਾਲ ਮਿਲਦਾ ਹੈ। ਗੁਰੂ ਦਾ ਗਿਆਨ ਜਿਹੜਾ ਹੈ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਜਿੱਥੋਂ ਵੀ ਮਰਜ਼ੀ ਗਿਆਨ ਲਵੋ, ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਤਸ਼ਾਹ ਦੀ ਬਾਣੀ ਗਿਆਨ ਦੇਣ ਯੋਗ ਹੈ, ਸਾਰੀ ਬਖਸ਼ਿਸ਼ ਕਰਨ ਯੋਗ ਹੈ, ਪਰ ਪਹਿਲਾਂ ਸਾਨੂੰ ਗੁਰੂ ਦੇ ਸਿੱਖ ਬਣਨਾ ਪਵੇਗਾ। ਜੇ ਸੋ ਚੰਦਾ ਉਗਵਾ ਹੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰੇ ਅੰਧਾਰ। ਗੁਰੂ ਤੋਂ ਬਗੈਰ ਅੰਨਾ ਹੈ ਮਨੁੱਖ, ਅਗਰ ਜੇ ਗੁਰੂ ਦੇ ਨਾਲ ਜੁੜ ਕਰਕੇ ਗੁਰਮਤ ਦੇ ਧਾਰਨੀ ਹੋ ਕਰਕੇ ਗੁਰਬਾਣੀ ਨੂੰ ਪੜ੍ਹ ਕਰਕੇ ਗੁਰਮਤ ਦੀ ਵਿਚਾਰਧਾਰਾ ਤੇ ਚੱਲਾਂਗੇ ਤੇ ਸੰਗਤ ਜੀ ਫਿਰ ਗੁਰੂ ਵੀ ਕਿਰਪਾ ਰਹਿਮਤ ਬਖਸ਼ਿਸ਼ ਕਰ ਦੇਵੇਗਾ, ਉਹ ਗੁਰਮਤ ਦਾ ਰਸਤਾ ਜਿਹੜਾ ਗਿਆਨ ਦਾ ਰਸਤਾ ਜਿਹੜਾ ਦੇ ਦੇਵੇਗਾ। ਜਦੋਂ ਗੁਰੂ ਫਿਰ ਉਹ ਪੱਲਾ ਫੜਾ ਦੇਵੇਗਾ ਨਾ ਤੇ ਸਾਨੂੰ ਗੁਰਮਤ ਵਾਲਾ ਰਾਹ ਜਿਹੜਾ ਹੈ ਉਹ ਦਿਸ ਪਵੇਗਾ। ਫਿਰ ਜਿਵੇਂ ਜਿਵੇਂ ਹੁਕਮ ਤਵਿਤ ਵਿਕਾਰ, ਫਿਰ ਜਿਵੇਂ ਜਿਵੇਂ ਗੁਰੂ ਦਾ ਹੁਕਮ ਹੋਵੇਗਾ ਅਸੀਂ ਉਸੇ ਰਸਤੇ ਦੇ ਉੱਤੇ ਤੁਰੇ ਜਾਵਾਂਗੇ। ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਹੋਏ ਸ਼ਬਦ ਦੀ ਵਿਚਾਰ ਆਪਾਂ ਨੇ ਸਰਵਣ ਕੀਤੀ ਹੈ। ਇਹਦੇ ਤੋਂ ਬਾਅਦ ਜਿਹੜੀ ਲੜੀਵਾਰ ਇਸ ਅਸਥਾਨ ਤੇ ਗੁਰਬਾਣੀ ਦੀ ਕਥਾ ਚੱਲ ਰਹੀ ਹੈ, ਜਿਹੜੀ ਕਿ ਰਾਗ ਮਾਰੂ ਤੇ ਚੱਲ ਰਹੀ ਹੈ, ਆਓ ਉਸ ਸ਼ਬਦ ਦੀ ਵਿਚਾਰ ਆਪਾਂ ਸਰਵਣ ਕਰਕੇ ਲਾਹ ਪ੍ਰਾਪਤ ਕਰੀਏ ਜੀ।
ਮਾਰੂ ਮਹੱਲਾ ਪੰਜਵਾਂ,
ਰਾਗ ਮਾਰੂ ਹੈ ਤੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਦਾ ਉਚਾਰਨ ਕੀਤਾ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅੰਗ 1004 ਦੇ ਉੱਤੇ ਇਹ ਪਾਵਨ ਸ਼ਬਦ ਹੈ, ਜਿਸ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਮਾਇਆ ਦੀ ਗੱਲ ਕੀਤੀ ਹੈ। ਸੰਗਤ ਜੀ, ਮਾਇਆ ਜਿਹੜੀ ਵੀ ਸੰਸਾਰ ਦੀ ਵਸਤੂ ਦੇ ਨਾਲ ਸਾਡਾ ਮੋਹ ਜੁੜ ਗਿਆ ਨਾ, ਪਿਆਰ ਬਣ ਗਿਆ, ਜਿਹਨੂੰ ਅਸੀਂ ਕਹਿੰਦੇ ਹਾਂ ਆਹ ਚੀਜ਼ ਸਾਨੂੰ ਬੜੀ ਚੰਗੀ ਲੱਗਦੀ ਹੈ, ਧੀਆਂ ਪੁੱਤ ਚੰਗੇ ਲੱਗਦੇ ਨੇ, ਇਸੇ ਤਰ੍ਹਾਂ ਸੰਸਾਰੀ ਵਸਤੂਆਂ ਪਦਾਰਥ ਚੰਗੇ ਲੱਗਦੇ ਨੇ, ਸਮਝ ਲਓ ਕਿ ਸੰਗਤ ਜੀ ਉਹ ਹੀ ਮਾਇਆ ਹੈ। ਜਿਵੇਂ ਜੰਮਦੇ ਬੱਚੇ ਨੂੰ ਮਾਂ ਦਾ ਦੁੱਧ ਚੰਗਾ ਲੱਗਦਾ, ਉਹਨੂੰ ਹੋਰ ਕੁਝ ਨਹੀਂ ਚੰਗਾ ਲੱਗਦਾ, ਦੁੱਧ ਦੇ ਰੂਪ ਦੇ ਵਿੱਚ ਵੀ ਉਹ ਮਾਇਆ ਹੈ। ਸਤਿਗੁਰੂ ਜੀ ਨੇ ਮਾਇਆ ਦਾ ਜ਼ਿਕਰ ਵੀ ਕੀਤਾ, ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਈ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਸਿਵਾਏ ਕਾਮਨਾ ਪੁੱਛੇ ਜਾਤ, ਸੱਤਵੇਂ ਸਾਂਝ ਕੀਆ ਘਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉੱਬੇ ਸਹਾ, ਦਸਵੇਂ ਦੱਦਾ ਹੋਆ ਸੁਆ। ਇੱਥੋਂ ਤੱਕ 10 ਅਵਸਥਾ ਦਿੱਤੀਆਂ ਨੇ, ਅੱਗੇ ਸ਼ਬਦ ਦੀਆਂ ਪੰਗਤੀਆਂ ਹੋਰ ਨੇ। ਤੇ ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਤਿਗੁਰੂ ਕਹਿੰਦੇ ਮਾਇਆ ਦੇ ਵਿੱਚ ਹੀ ਸਾਰੀ ਜ਼ਿੰਦਗੀ ਬੰਦਾ ਲੰਘਾ ਲੈਂਦਾ ਹੈ, ਅਖੀਰ ਨੂੰ ਸਵਾਹ ਹੋ ਜਾਂਦਾ ਹੈ। ਉਸ ਮਾਇਆ ਦਾ ਜ਼ਿਕਰ ਸਤਿਗੁਰੂ ਜੀ ਨੇ ਕਰਦਿਆਂ ਹੋਇਆਂ ਇਹ ਪਾਵਨ ਸ਼ਬਦ ਉਚਾਰਿਆ
ਹੈ।
ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ, ਇਹ ਤਿੰਨ ਗੁਣ ਨੇ ਸੰਗਤ ਜੀ। ਤੇ ਇਹ ਤਿੰਨ ਗੁਣਾਂ ਵਾਲਾ ਜਿਹੜਾ ਮਨੁੱਖ ਹੈ, ਰਜੋ ਗੁਣ, ਤਮੋ ਗੁਣੀ, ਸਤੋ ਗੁਣੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜੀ ਮਾਇਆ ਹੈ ਨਾ, ਇਸ ਮਾਇਆ ਨੇ ਉਹ ਤਿੰਨ ਗੁਣਾਂ ਵਾਲੇ ਮਨੁੱਖ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਮਾਇਆ ਨੇ ਆਪਣੀ ਲਪੇਟ ਵਿੱਚ ਲੈ ਕੇ ਪਕੜ ਕਰਕੇ ਮਾਇਆ ਨੇ ਤੇ ਇਸੇ ਪ੍ਰਕਾਰ ਉਹਨੂੰ ਵੀ ਮਨੁੱਖ ਨੂੰ ਮੋਹ ਲਿਆ
ਹੈ। ਝੂਠੀ ਦੁਨੀਆ,
ਗੁਰੂ ਅਰਜਨ ਦੇਵ ਜੀ ਕਹਿੰਦੇ ਦੁਨੀਆਂ ਝੂਠੀ ਹੈ। ਕਿਉਂ? ਇਹੋ ਸੰਸਾਰ ਸਭ ਆਵਣ ਜਾਣਾ, ਸੰਸਾਰ ਆਉਣ ਜਾਣ ਦਾ ਚੱਕਰ ਹੈ। ਜੋ ਸਾਨੂੰ ਸਾਡੀ ਨਿਗਾਹ ਨਾਲ ਸੰਗਤ ਜੀ ਦਿਸਦਾ ਹੈ ਨਾ, ਕੁਝ ਵੀ ਨਹੀਂ ਸੱਚਾ ਜਿਹੜਾ ਅਸੀਂ ਆਪਣੀ ਨਿਗਾਹ ਨਾਲ ਵੇਖ ਸਕਦੇ ਹਾਂ। ਛੋਟੀ ਤੋਂ ਛੋਟੀ ਚੀਜ਼, ਵੱਡੀ ਤੋਂ ਵੱਡੀ ਚੀਜ਼, ਉਹ ਕੁਝ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਇਸ ਝੂਠੀ ਦੁਨੀਆਂ ਦੇ ਵਿੱਚ ਹਰ ਮਨੁੱਖ, ਹਰ ਜੀਵ ਜਿਹੜਾ ਹੈ ਉਹ ਲੋਭ ਦੇ ਵਿਆਪ ਹੋ ਕਰਕੇ, ਲੋਭੀ ਬਣ ਕਰਕੇ ਤੇ ਇਸੇ ਪ੍ਰਕਾਰ ਇਸ ਸੰਸਾਰ ਦੇ ਨਾਲ ਮੋਹ ਜੋੜਿਆ ਹੈ।
ਮੇਰੀ ਕਰਕੇ ਸੰਚੇ,
ਮਾਇਆ ਜਿਹੜੀ ਹੈ ਉਹ ਮੇਰੀ ਮੇਰੀ ਕਰਕੇ, ਮੈਂ ਮਾਲਕ ਹਾਂ, ਆਹ ਵੀ ਮੇਰਾ, ਆਹ ਵੀ ਮੇਰਾ ਹੈ, ਤੇ ਇਸੇ ਪ੍ਰਕਾਰ ਮੇਰੀ ਮੇਰੀ ਕਰਕੇ ਸਾਰੇ ਇਕੱਠੀ ਕਰਦੇ ਨੇ। ਕਿਉਂਕਿ ਸੰਗਤ ਜੀ ਜਿਹਦੇ ਕੋਲ ਮਾਇਆ ਥੋੜੀ ਹੈ ਨਾ, ਉਹ ਵੀ ਵਿਚਾਰਾ ਟਿਕ ਕੇ ਨਹੀਂ ਬਹਿੰਦਾ, ਤੇ ਜਿਹਦੇ ਕੋਲ ਬਹੁਤੀ ਆ ਨਾ, ਉਹ ਵੀ ਵਿਚਾਰਾ ਕੋਈ ਟਿਕ ਕੇ ਬਹਿੰਦਾ। ਜਿਸ ਗ੍ਰਹਿ ਬਹੁਤ ਕਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮੰਤਾ। ਹੁਣ ਟਕਾ ਤੇ ਦੋਵਾਂ ਨੂੰ ਨਹੀਂ, ਪਰ ਸਾਰੇ ਮੇਰੀ ਮੇਰੀ ਕਰਕੇ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਇਕੱਠੀ ਕਰਦੇ ਨੇ। ਪਰ ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ। ਫਿਰ ਇਹ ਜਿਹੜਾ ਸੱਪ ਦੀ ਤਰ੍ਹਾਂ, ਜਿਹੜਾ ਸੱਪ ਨੂੰ ਦੁੱਧ ਪਿਉਂਦਾ ਹੈ ਨਾ, ਸੱਪ ਫਿਰ ਦੁੱਧ ਪਿਉਣ ਵਾਲੇ ਨੂੰ ਡੰਗ ਮਾਰਦਾ। ਮਾਇਆ ਵੀ ਐਸੀ ਸੱਪਣੀ ਹੈ। ਗੁਰੂ ਸਾਹਿਬ ਜੀ ਕਹਿੰਦੇ ਮੇਰੀ ਮੇਰੀ ਕਰਕੇ ਸੰਚੀ, ਇਹ ਜਿਹੜੀ ਮਾਇਆ ਏ ਮੇਰੀ ਮੇਰੀ ਕਰਕੇ ਮਨੁੱਖ ਇਕੱਠੀ ਕਰਦਾ ਹੈ, ਅੰਬਾਰ ਲਾ ਕਰਕੇ ਬੈਠਦਾ ਹੈ।
ਅੰਤ ਕੀ ਬਾਰ ਸਗਲ ਲੇ ਸ਼ਲਿਆ,
ਮਨੁੱਖ ਦਾ ਫਿਰ ਅੰਤਲਾ ਸਮਾਂ ਆਉਂਦਾ ਹੈ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਇਹ ਮਾਇਆ ਫਿਰ ਉਹਨੂੰ ਛਲ ਲੈਂਦੀ ਹੈ, ਉਹਦਾ ਵੀ ਲਿਹਾਜ ਨਹੀਂ ਕਰਦੀ ਜਿਹੜੀ ਇਹ ਸਾਂਭ ਕਰਕੇ ਜਿਹੜਾ ਰੱਖਦਾ ਹੈ।
ਨਿਰਭਉ ਨਿਰੰਕਾਰ ਦਇਆਲੂਆ,
ਪਰਮਾਤਮਾ ਦਇਆਵਾਨ ਹੈ, ਨਿਰੰਕਾਰ ਹੈ ਤੇ ਭੈ ਤੋਂ ਪਰਮਾਤਮਾ ਰਹਿਤ ਹੈ।
ਜੰਤ ਸਗਲੇ ਪ੍ਰਤਪਾਲੀਆ,
ਪਰਮਾਤਮਾ ਜੀਵਾਂ ਜੰਤਾਂ ਦੀ ਪ੍ਰਤਪਾਲਣਾ ਕਰਦਾ ਏ। ਕਿਉਂਕਿ ਜਿਹੜੇ ਪਰਮਾਤਮਾ ਨੇ ਮਾਂ ਦੇ ਗਰਭ ਵਿੱਚ ਜਨਮ ਦਿੱਤਾ, ਉੱਥੇ ਰੱਖਿਆ ਕੀਤੀ, ਜਠੜ ਅਗਨੀ ਤੋਂ ਬਚਾਇਆ, ਉਹ ਪਰਮਾਤਮਾ ਇੱਥੇ ਸੰਸਾਰ ਵਿੱਚ ਕਿਰਪਾ ਕਰਦਾ ਏ, ਉਹੀ ਸਾਰਿਆਂ ਦੀ ਦੇਖ ਰੇਖ ਕਰਦਾ ਏ। ਪਰ ਮਨੁੱਖ ਉਸ ਪਰਮਾਤਮਾ ਨੂੰ ਵਿਸਾਰ ਕਰਕੇ ਤੇ ਮੇਰੀ ਮੇਰੀ ਕਰਕੇ ਧਨ ਦੌਲਤ ਧੀਆਂ ਪੁੱਤਾਂ ਨੂੰ ਵੀ ਸਾਰਾ ਕੁਝ ਆਪਣਾ ਬਣਾ ਕਰਕੇ ਬੈਠਾ ਹੈ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਦਿਆਲੂ ਹੈ ਜਿਹੜਾ ਪ੍ਰਤਪਾਲਣਾ ਕਰਦਾ। ਪ੍ਰਤਪਾਲ ਮਾਤਾ ਉਦਰ ਰਾਖੇ ਲਗਨ ਦੇਤ ਨਾ ਸੇਕ, ਸੋਈ ਸਵਾਮੀ ਇਹਾਂ ਰਾਖੇ ਬੂਝ ਬੁੱਧ ਵਿਵੇਕ, ਉਹ ਪਰਮਾਤਮਾ ਹੀ ਇੱਥੇ ਰੱਖਿਆ ਕਰਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਹੈ ਸਾਰੇ ਜੀਵਾਂ ਜੰਤੂਆਂ ਦੀ ਪਰਮਾਤਮਾ ਪੈਦਾ ਕਰਕੇ ਪ੍ਰਤਪਾਲਣਾ ਕਰਦਾ ਹੈ। ਰਾਮ ਦੇ ਕਰਕੇ ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਨੇ।
ਸਮ ਕਰ ਗਾਦੀ ਗੱਦ ਹੈ,
ਗੁਰੂ ਪਾਤਸ਼ਾਹ ਕਹਿੰਦੇ ਇੱਕ ਨੂੰ ਇਸੇ ਤਰ੍ਹਾਂ ਸੂਮਪਣਾ ਕਰਕੇ, ਝੂਠ ਠੱਗੀ ਫਰੇਬ ਮਾਰ ਕਰਕੇ ਤੇ ਬਹੁਤ ਜ਼ਿਆਦੀ ਮਨੁੱਖ ਮਾਇਆ ਇਕੱਠੀ ਕਰਦਾ ਹੈ।
ਸੁਪਨਾ ਦਾਮ ਨਾ ਛੱਡ ਹੈ,
ਇੱਕ ਉਹ ਬੰਦੇ ਨੇ ਕਿ ਜਿਹੜੇ ਇਸੇ ਤਰ੍ਹਾਂ ਬਹੁਤ ਜ਼ਿਆਦਾ ਦਿਨ ਰਾਤ ਪੈ ਕਰਕੇ ਤੇ ਇਕੱਠੀ ਕਰਦੇ ਨੇ, ਦਬਾ ਕਰਕੇ ਟੋਏ ਪੁੱਟ ਪੁੱਟ ਕਰਕੇ ਰੱਖਦੇ ਨੇ। ਇੱਕ ਉਹ ਮਨੁੱਖ ਨੇ ਜਿਹੜੇ ਸੁਪਨੇ ਦੇ ਵਿੱਚ ਵੀ ਮਾਇਆ ਦਾ ਖਹਿੜਾ ਨਹੀਂ ਛੱਡਦੇ, ਜਿਹੜੇ ਸੁਪਨੇ ਦੇ ਵਿੱਚ ਵੀ ਨਹੀਂ ਮਾਇਆ ਦਾ ਖਹਿੜਾ ਛੱਡਦੇ। ਸਤਿਗੁਰੂ ਕਹਿੰਦੇ ਇੱਕ ਉਹ ਮਨੁੱਖ ਹਨ,
ਰਾਜ ਕਮਾਏ ਕਰੂ ਜਿਨ ਥਾਲੀ, ਤਾਕਾ ਸੰਗ ਨ ਚੰਚਲ ਚਲੀਆ।
ਅਰਜਨ ਦੇਵ ਜੀ ਕਹਿੰਦੇ ਜਿਹੜਾ ਰਾਜ ਭਾਗ ਕਮਾ ਕਰਕੇ, ਥੈਲੀਆਂ ਭਰ ਭਰ ਕੇ ਮਾਇਆ ਧਨ ਦੌਲਤ ਨੂੰ ਇਕੱਠਿਆਂ ਕੀਤਾ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਮਾਇਆ ਵੀ ਨਾਲ ਨਹੀਂ ਜਾਂਦੀ, ਮਾਇਆ ਵੀ ਇੱਥੇ ਰਹਿ ਜਾਂਦੀ ਹੈ। ਸੰਗਤ ਜੀ ਸਤਿਗੁਰੂ ਦੀ ਬਾਣੀ ਦਾ ਵਚਨ ਹੈ, ਨਾਂਗੇ ਆਵਣਾ ਨਾਂਗੇ ਜਾਣਾ, ਹਰ ਹੁਕਮ ਪਇਆ ਕਿਆ ਕੀਜੈ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਸੋ ਕੀਜੈ। ਨੰਗੇ ਆਏ ਆ, ਨੰਗੇ ਚਲੇ ਜਾਣਾ ਹੈ, ਨਾ ਲੈ ਕੇ ਕੁਝ ਆਏ ਆ ਤੇ ਨਾ ਲੈ ਕੇ ਕੁਝ ਜਾਣਾ ਹੈ। ਦੁਨੀ ਚੰਦ ਦੇ ਗੁਰੂ ਸਾਹਿਬ ਜੀ ਘਰ ਗਏ ਸੀ ਨਾ, ਗੁਰੂ ਨਾਨਕ ਦੇਵ ਜੀ, ਕਹਿੰਦੇ ਜਿਵੇਂ ਚੰਦਾ ਇੱਕ ਸੂਈ ਲੈ ਲਾ ਸਾਡੀ, ਅੱਗੇ ਤਿਰਕੇ ਪ੍ਰਲੋਕ ਦੇ ਵਿੱਚ ਲੈ ਲਵਾਂਗੇ। ਘਰ ਵਾਲੀ ਨੂੰ ਫੜਾਉਣ ਵਾਸਤੇ ਗਿਆ ਤੇ ਕਹਿਣ ਲੱਗਾ ਕਰਮਾਂ ਵਾਲੀ ਸੂਈ ਰੱਖ ਲਾ, ਗੁਰੂ ਸਾਹਿਬ ਜੀ ਨੂੰ ਅਗਲੇ ਜਨਮ ਦੇਣੀ ਹੈ। ਘਰ ਵਾਲੀ ਬੜੀ ਸਿਆਣੀ ਸੀ, ਕਹਿਣ ਲੱਗੀ ਆਪਾਂ ਨੂੰ ਕੋਈ ਪਤਾ ਨੀ ਮਰ ਕੇ ਜਾਣਾ ਕਿੱਥੇ, ਇੱਥੋਂ ਤੇ ਖੜਨਾ ਹੀ ਕੁਝ ਨਹੀਂ ਹੈ, ਤੇ ਸੂਈ ਕਿਵੇਂ ਦੇ ਦੇਵੇਂਗਾ। ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਸੂਈ ਰੱਖ ਦਿੱਤੀ, ਕਹਿੰਦੇ ਪਾਤਸ਼ਾਹ ਮਰਨ ਤੋਂ ਬਾਅਦ ਤੇ ਕੀਤਾ ਕਿੱਥੇ ਜਾਣਾ, ਤਾਂ ਇੱਥੋਂ ਤੇ ਖੜਨਾ ਹੀ ਕੁਝ ਨਹੀਂ ਹੈ, ਤੇ ਤੁਹਾਨੂੰ ਸੂਈ ਕਿਵੇਂ ਦੇ ਦਿਆਂਗੇ। ਗੁਰੂ ਨਾਨਕ ਦੇ ਪਾਤਸ਼ਾਹ ਨੇ ਤੱਤੇ ਲੋਹੇ ਦੇ ਉੱਤੇ ਸੱਟ ਮਾਰੀ, ਆਖਿਆ ਗੁਰੂ ਚੰਦਾ ਜਿਹੜੇ ਸੱਤ ਗੰਝ ਜੋੜ ਕੇ ਬੈਠਾ ਇਹ ਕਿਹੜੀ ਹਿੱਕ ਤੇ ਰੱਖ ਕੇ ਲੈ ਜਾਵੇਗਾ, ਇਹ ਵੀ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਹੈ। ਗੁਰੂ ਦੇ ਉੱਤੇ ਇਸੇ ਪ੍ਰਕਾਰ ਰਹਿਮਤ ਕਿਰਪਾ ਬਖਸ਼ਿਸ਼ ਕੀਤੀ ਉਹਦੇ ਉੱਤੇ ਤੇ ਉਹਨੇ ਸਾਰਾ ਕੁਝ ਦਾਨ ਕਰ ਦਿੱਤਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਕਹਿੰਦੇ ਰਾਜ ਭਾਗ ਕਰਕੇ, ਠੱਗੀ ਚੋਰੀ ਕਰਕੇ, ਬੇਈਮਾਨੀ ਕਰਕੇ ਜਿਹੜਾ ਇਹ ਸਾਰੀਆਂ ਥੈਲੀਆਂ ਕਮਾਈਆਂ ਨੇ, ਇਹ ਵੀ ਭਾਈ ਚੰਚਲ ਮਾਇਆ ਨਾਲ ਜਿਹੜੀ ਹੈ ਨਹੀਂ ਜਾਂਦੀ।
ਪ੍ਰਾਣ ਪਿੰਡ ਤੇ ਪਿਆਰੀ,
ਇੱਕ ਉਹ ਮਨੁੱਖ ਨੇ ਜਿਨ੍ਹਾਂ ਨੂੰ ਪ੍ਰਾਣਾਂ ਤੋਂ ਸਵਾਸਾਂ ਤੋਂ ਵੀ ਜ਼ਿਆਦੀ ਇਸੇ ਪ੍ਰਕਾਰ ਧਨ ਦੌਲਤ ਮਾਇਆ ਪਿਆਰੀ ਲੱਗਦੀ ਹੈ।
ਸੰਚੀ ਤਜਦਾਤ ਮਹਤਾਰੀ,
ਉਹ ਵੀ ਮਨੁੱਖ ਨੇ ਜਿਨ੍ਹਾਂ ਨੂੰ ਮਾਂ ਬਾਪ ਤੋਂ ਵੀ ਜ਼ਿਆਦੀ ਮਾਇਆ ਜਿਹੜੀ ਚੰਗੀ ਲੱਗਦੀ ਹੈ।
ਮੀਤ ਭਰਾਤ ਤੇ ਦੋਹ ਜੀ, ਤਾਤੇ ਨਿਕਟ ਨਾ ਹੋਈ ਖਲੀਆ।
ਪੁੱਤਰ ਮਿੱਤਰ ਭਰਾ ਭਰਾਵਾਂ ਤੋਂ ਸਾਰਿਆਂ ਤੋਂ ਇੱਕ ਉਹ ਮਨੁੱਖ ਨੇ ਜਿਹੜੇ ਲਕਾਲਤਾ ਕਰਕੇ ਮਾਇਆ ਰੱਖਦੇ ਨੇ ਸਾਰੇ। ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਤਾਂ ਕਿ ਨਿਕਟ ਨਾ ਹੋਈ ਖਲੀਆ, ਫਿਰ ਵੀ ਲਕੋਈ ਹੋਈ ਮਾਇਆ ਜਿਹੜੀ ਹੈ ਨਾ ਤਾਂ ਉਹ ਨਾਲ ਜਾਂਦੀ ਹੈ, ਨਾ ਉਹ ਮਾੜੇ ਸਮੇਂ ਤੇ ਖਲੋਂਦੀ ਹੈ, ਤੇ ਜਿਹੜੇ ਮਿੱਤਰਾਂ ਤੋਂ ਚੋਰੀ ਰੱਖਦਾ ਸੀ ਮਾਇਆ, ਉਹ ਵੀ ਫਿਰ ਨਾਲ ਉਹ ਮਿੱਤਰ ਭਰਾ ਵੀ ਨਹੀਂ ਖਲੋਂਦੇ, ਕੋਈ ਵੀ ਨੇੜੇ ਨਹੀਂ ਲੱਗਦਾ।
ਧੂਤ ਬੈਠੇ ਲੈ ਤਾਰੀ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਹੋਏ ਅਧੂਤ ਬੈਠੇ ਲੈ ਤਾਰੀ, ਇੱਕ ਨਿਸ਼ਾਨਾ ਲਾ ਕਰਕੇ ਇਸੇ ਪ੍ਰਕਾਰ ਬਹੁਤ ਜ਼ਿਆਦਾ ਮੁਸ਼ਕਲ ਦੇ ਨਾਲ ਬੈਠਦਾ ਹੈ।
ਜਦੀ ਪੰਡਿਤ ਵਿਚਾਰੇ,
ਉਹ ਲੋਕ ਨੇ ਜਿਹੜੇ ਇਸੇ ਤਰ੍ਹਾਂ ਉਦਾਸੀ ਫਿਰਦੇ ਨੇ, ਸਮਾਧੀਆਂ ਲਾ ਕਰਕੇ ਬੈਠੇ ਨੇ, ਤੇ ਦੂਜੇ ਜੋਗੀ ਜਤੀ ਪੰਡਿਤ ਵਿਚਾਰੀ, ਜੋਗੀ ਲੋਕ ਸਮਾਧੀਆਂ ਲਾ ਕੇ ਬਹਿੰਦੇ ਨੇ, ਜਤੀ ਲੋਕ ਬੈਠੇ ਨੇ, ਪੰਡਿਤ ਗਿਆਨਵਾਨ ਜਿਹੜੇ ਨੇ, ਵਿਚਾਰਵਾਨ ਜਿਹੜੇ ਨੇ, ਉਹ ਬੈਠਦੇ ਹਨ।
ਮਰੀ ਮਸਾਲੇ ਬਨ ਮੈਂ ਦਸਤੇ, ਓਟ ਤਿਨਾ ਕਾ ਲਾਗੇ ਬਲੀਆ।
ਗੁਰੂ ਸਾਹਿਬ ਜੀ ਕਹਿੰਦੇ ਕੋਈ ਮੜੀਆਂ ਮਸਾਣਾਂ ਦੇ ਵਿੱਚ ਬਹਿੰਦਾ, ਕੋਈ ਜੰਗਲਾਂ ਦੇ ਵਿੱਚ ਬੈਠਾ ਹੈ, ਪਰ ਊਟ ਤਿਨਾ ਕੇ ਲਾਗੇ ਪੱਲੀਆ, ਉਹਨਾਂ ਦੇ ਵੀ ਨਾਲ, ਉਹਨਾਂ ਦੇ ਵੀ ਪੱਲੇ ਇਹ ਮਾਇਆ ਜਿਹੜੀ ਨਹੀਂ ਲੱਗਦੀ, ਉਹਨਾਂ ਨੂੰ ਵੀ ਇਸੇ ਤਰ੍ਹਾਂ ਜਦੋਂ ਇੱਥੋਂ ਜਾਂਦੇ ਨੇ ਉਹ ਵੀ ਸਾਰਾ ਕੁਝ ਇੱਥੇ ਛੱਡ ਕੇ ਚਲੇ ਜਾਂਦੇ ਨੇ, ਉਹਨਾਂ ਦੇ ਵੀ ਪੱਲੇ ਨਹੀਂ ਲੱਗਦੀ।
ਬੰਧਨ ਠਾਕੁਰ ਜਾਕੇ,
ਅਖੀਰਲੀਆਂ ਪੰਕਤੀਆਂ ਵਿੱਚ ਗੁਰੂ ਸਾਹਿਬ ਦੀ ਕਿਰਪਾ ਕਰਦੇ ਨੇ, ਕਹਿੰਦੇ ਕਾਟੇ ਬੰਧਨ ਠਾਕੁਰ ਜਾਕੇ, ਜਿਨ੍ਹਾਂ ਦੇ ਠਾਕੁਰ ਮਾਲਕ ਕਿਰਪਾ ਰਹਿਮਤ ਕਰਕੇ ਬੰਧਨ ਕੱਟ ਦਿੰਦਾ ਹੈ।
ਹਰ ਹਰ ਨਾਮ ਬਸੋ ਜੀ ਪਾਕਾ,
ਉਹਨਾਂ ਦੇ ਹਿਰਦੇ ਦੇ ਵਿੱਚ ਇੱਕ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਿਹੜਾ ਹੈ ਹਿਰਦੇ ਦੇ ਵਿੱਚ ਵਸ ਜਾਂਦਾ ਹੈ, ਜਿਹਦੇ ਉੱਤੇ ਮਾਲਕ ਕਿਰਪਾ ਕਰ ਦਿੰਦਾ ਹੈ, ਜਿਹਦਾ ਜਨਮ ਮਰਨ ਦਾ ਬੰਧਨ ਕੱਟ ਦਿੰਦਾ ਹੈ।
ਆਦ ਸੰਗ ਭਏ ਜਨ ਮੁਕਤੇ, ਗੱਪ ਪਾਈ ਨਾਨਕ ਨਗਰ ਮੋਹਲੀਆ।
ਗੁਰੂ ਅਰਜਨ ਦੇਵ ਜੀ ਕਹਿੰਦੇ ਆ ਭਾਈ, ਜਿਹਦੇ ਉੱਤੇ ਉਹ ਮਾਲਕ ਕਿਰਪਾ ਕਰ ਦੇਵੇ, ਨਦਰ ਕਰ ਦੇਵੇ, ਮਿਹਰ ਕਰ ਦੇਵੇ, ਉਹ ਸਾਧ ਦੀ ਸੰਗਤ, ਸਾਧ ਸੰਗਤ ਦੇ ਵਿੱਚ ਬੈਠ ਕਰਕੇ ਸੰਸਾਰ ਸਾਗਰ ਜਨਮ ਤੇ ਮਰਨ ਤੋਂ ਮੁਕਤ ਹੋ ਜਾਂਦੇ ਨੇ, ਸੰਸਾਰ ਸਾਗਰ ਤੋਂ ਤਰ ਜਾਂਦੇ ਨੇ, ਉਹਨਾਂ ਦਾ ਫਿਰ ਗੁਰੂ ਕੀ ਸੰਗਤ ਕਰਕੇ, ਸਾਧ ਸੰਗਤ ਕਰਕੇ, ਸਤ ਸੰਗਤ ਕਰਕੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਬਖਸ਼ਿਸ਼ ਉਹਨਾਂ ਦੇ ਉੱਤੇ ਹੋ ਜਾਂਦੀ ਹੈ, ਤੇ ਉਹ ਸੰਸਾਰ ਸਾਗਰ ਤੋਂ ਜੰਮਣ ਮਰਨ ਦੇ ਗੇੜੇ ਤੋਂ ਬਚ ਜਾਂਦੇ ਨੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੋ ਸ਼ਬਦਾਂ ਦੀ ਕਿਰਪਾ ਕੀਤੀ ਹੈ। ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅਗਾਧ ਬੋਧ ਹੈ, ਇਹਦੀ ਵਿਚਾਰ ਕਰਨੀ ਬਹੁਤ ਕਠਿਨ ਹੈ। ਜਿੰਨੀ ਕੁ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਰਹਿਮਤ ਕੀਤੀ ਹੈ, ਉਨੀ ਕੁ ਬਖਸ਼ਿਸ਼ ਕਿਰਪਾ ਦਾ ਸਦਕਾ ਪਵਿੱਤਰ ਗੁਰਬਾਣੀ ਦੀ ਵਿਚਾਰ ਕਰਨ ਦਾ ਯਤਨ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਨੇ, ਉੱਚਾ ਨੀਵਾਂ ਬਚਨ ਕਹਿਦੇ ਹਾਂ, ਅਣਜਾਣ ਹਾਂ, ਥੋੜੀ ਮਤ ਹੈ। ਸਤਿਗੁਰੂ ਅਤੇ ਆਪ ਸਾਰੀ ਰੱਬ ਵਰਗੀ ਸੰਗਤ ਬਖਸ਼ਣ ਹਾਰ ਹੈ। ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ, ਅੰਮ੍ਰਿਤ ਧਾਰੀ ਹੋਵੋ, ਖੰਡੇ ਬਾਟੇ ਦੀ ਪੌੜ ਛੱਕ ਕਰਕੇ ਆਪ ਛਕੋ, ਆਪਣੇ ਬੱਚਿਆਂ ਨੂੰ ਅੰਮ੍ਰਿਤ ਛਕਾਓ ਤੇ ਗੁਰੂ ਸਾਹਿਬ ਜੀ ਦੇ ਚਰਣਾਂ ਨਾਲ ਜੁੜ ਕਰਕੇ ਆਪਣਾ ਜੀਵਨ ਜਿਹੜਾ ਇਹ ਬਤੀਤ ਕਰੋ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਸੁਣ ਕਰਕੇ ਸਮਾਪਤੀ ਕਰੀਏ ਜੀ।
ਕਾਟੇ ਬੰਦਨ ਠਾਕੁਰ ਜਾਕੇ ਹਰ ਹਰ ਨਾਮ ਬਸਿਓ ਜੀ ਤਾਕਰ ਸਾਰ ਸੰਗ ਮੁਕਤ ਗੱਲ ਪਾਈ ਨਾਮ ਤੇ ਨਰ ਨਿਹਲੀਆ।